ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਰੂ ਮਹੱਲਾ ਪਹਿਲਾ, ਸਰਣ ਪਰੇ ਗੁਰਦੇਵ ਤੁਮਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ, ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਚ ਪਹੁੰਚੇ ਹੋ। ਮਨ ਬਿਰਤੀਆਂ ਇਕਾਗਰ ਕਰੋ। ਲੜੀਵਾਰ ਕਸਾ ਦਾ ਪ੍ਰਵਾਹ ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੋਲਹੇ ਨਾਮ ਦੀ ਬਾਣੀ ਦੇ ਵਿਚ ਅੰਮ੍ਰਿਤ ਬਚਨਾਂ ਦੀ ਵਿਚਾਰ ਹੋ ਰਹੀ ਹੈ, ਸੁਣਨਾ ਕਰੋ ਜੀ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਰਸਨਾ ਅੰਮ੍ਰਿਤ ਬੋਲਦੀ, ਇਹ ਅੰਮ੍ਰਿਤ ਬਚਨ ਬੋਲਿਆ ਵਾ ਹੈ ਸ਼ਬਦ ਰੂਪ ਦੇ ਅੰਦਰ। ਮਹਾਰਾਜ ਸਾਹਿਬ ਜੀ ਆਪਣੇ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਉਸਤਤ ਕਰਦੇ ਹਨ ਤੇ ਸਾਨੂੰ ਸਿੱਖਿਆ ਦਿੰਦੇ ਨੇ ਵੀ ਗੁਰੂ ਸਾਹਿਬ ਦੀ ਇਉਂ ਉਸਤਤ ਕਰੀ ਦੀ ਹੈ,
ਸਰਣ ਪਰੇ ਗੁਰਦੇਵ ਤੁਮਾਰੀ।
ਹੇ ਗੁਰ ਨਾਮ ਹੈ ਵੱਡੇ ਦਾ, ਹੇ ਗੁਰ ਸਭ ਤੋਂ ਵੱਡੇ, ਦੇਵ ਪ੍ਰਕਾਸ਼ ਦਾ ਨਾਮ ਹੈ, ਪ੍ਰਕਾਸ਼ ਰੂਪ। ਹੇ ਵਾਹਿਗੁਰੂ ਪਰਮੇਸ਼ਵਰ, ਅਸੀਂ ਤੁਮਾਰੀ ਤੁਹਾਡੀ ਸੱਚੇ ਪਾਤਸ਼ਾਹ ਜੀ ਸਮਰੱਥੋਂ ਤੁਸੀਂ ਤੁਹਾਡੀ ਸ਼ਰਨ ਦੇ ਵਿਚ ਪਏ ਹਾਂ, ਪਰੇ ਨਾਮ ਪੈਣ ਦਾ ਹੈ, ਤੁਹਾਡੀ ਓਟ ਵਿਚ ਪਏ ਹਾਂ ਜੀ।
ਤੂੰ ਸਮਰੱਥ ਦਇਆਲ ਮੁਰਾਰੀ,
ਤੂੰ ਮੁਰਾਰੀ ਮੁਰਦਾਇਤ ਨੂੰ ਨਾਸ ਕਰਨ ਵਾਲਾ, ਸਰਗੁਣ ਸਰੂਪ ਧਾਰਨ ਕਰਕੇ ਔਰ ਮੁਰ ਅਗਿਆਨ ਰੂਪੀ ਦੈਤ ਨੂੰ ਅੰਤਿਸ਼ ਕਰਨ ਚੋਂ ਮਾਰਨ ਵਾਲਾ ਹੈ, ਦਇਆ ਦਾ ਘਰ ਹੈ, ਸਮਰੱਥ ਸਰਵ ਸ਼ਕਤੀਵਾਨ ਹੈ।
ਤੇਰੇ ਚੋਜ ਨਾ ਜਾਣੇ ਕੋਈ,
ਤੇਰੇ ਚੋਜ ਕੌਤਕਾਂ ਨੂੰ ਕੋਈ ਨਹੀਂ ਜਾਣ ਸਕਦਾ।
ਤੂੰ ਪੂਰਾ ਪੁਰਖ ਵਿਧਾਤਾ ਹੈ,
ਪੂਰਾ ਪੂਰਨ ਪੁਰਖ ਵਿਆਪਕ ਵਿਧਾਤਾ ਫਲ ਪ੍ਰਦਾਤਾ ਹੈ ਜੀ।
ਤੂੰ ਆਦ ਜੁਗਾਦ ਕ੍ਰਹ ਪ੍ਰਤਪਾਲਾ,
ਇਹ ਮਹਾਰਾਜ ਤੋਂ ਆਦ ਜੁਗਾਦ ਸਦਾ ਸਦਾ, ਇੱਕ ਤਾਂ ਇਹ ਅਰਥ ਬਣ ਗਿਆ ਇਸਦਾ, ਇੱਕ ਜਗ ਦੇ ਆਦਿ ਵਿਚ ਅਧਿਸ਼ਠਾਨ ਰੂਪ ਸਰੂਪ ਹੈ। ਜੁਗਾਦ ਯੁਗ ਆਦਿਕ ਜਦੋਂ ਰਚੇ ਗਏ ਆਪ ਜੀ ਨੇ ਰਚ ਦਿੱਤੇ, ਇਹਦੇ ਚ ਵਿਆਪਕ ਸਰੂਪ ਹੈ ਫਿਰ ਤੂੰ, ਇਸ ਕਰਕੇ ਸਾਰਿਆਂ ਦੇ ਤਾਈ ਪ੍ਰਤ ਤਾਈ ਪਾਲਾ ਪਾਲਣਾ ਕਰਨ ਵਾਲਾ ਹੈ।
ਘਟ ਘਟ ਰੂਪ ਅਨੂਪ ਦਇਆਲਾ,
ਇਹ ਅਨੂਪ ਉਪਮਾ ਤੋਂ ਰਹਿਤ ਦਇਆਲਾ, ਦਇਆ ਦੇ ਘਰ ਕਿਰਪਾਲੂ ਪ੍ਰਭੂ, ਤੂੰ ਘਟਾਂ ਘਟਾਂ ਦੇ ਵਿਚ ਤੇਰਾ ਹੀ ਰੂਪ ਵਿਆਪਕ ਹੈ, ਹੇ ਦਿਆਲੂ ਪਰਮੇਸ਼ਰ। ਹੇ ਪ੍ਰਭੂ ਜੀ, ਤੂੰ ਘੱਟ ਘੱਟ ਸਰੀਰਾਂ ਸਰੀਰਾਂ ਦੇ ਰੂਪ ਅਨੂਪ ਉਪਮਾ ਤੋਂ ਰਹਿਤ ਬਣਾਏ ਹੋਏ ਹਨ ਜੀ।
ਜੋ ਤੁਧ ਭਾਵੈ ਤੇਰੈ ਚਲਾਵੈ,
ਜਿਵੇਂ ਤੂੰ ਤੈਨੂੰ ਪਾਉਂਦਾ ਚੰਗਾ ਲੱਗਦਾ, ਉਸੇ ਤਰ੍ਹਾਂ ਸੰਸਾਰ ਦੀ ਕਾਰ ਨੂੰ ਚਲਾਵੈ ਚਲਾਉਣਾ ਕਰਦਾ ਹੈ ਜੀ।
ਸਭ ਤੀਰੋ ਕੀਆ ਕਮਾਤਾ ਹੈ,
ਸਭ ਸਾਰੇ ਜੀਵ ਤੇਰੇ ਕੀਤਾ, ਸਾਰੇ ਜੀਵ ਜਿਹੜੇ ਨੇ ਤੇਰੋ ਤੇਰਾ ਹੀ ਕੀਆ ਕੀਤਾ ਹੋਇਆ ਕਮਾਤਾ ਕਮਾਉਂਦੇ ਹਨ। ਜੋ ਤੂੰ ਹੁਕਮ ਕਰਦਾ ਹੈ ਉਹੀ ਸਭ ਸੰਸਾਰ ਕਮਾਉਣਾ ਕਰਦਾ ਹੈ ਜੀ।
ਅੰਤਰ ਜੋਤ ਭਲੀ ਜਗ ਜੀਵਨ,
ਇਹ ਜਗ ਦੇ ਜੀਵਨ ਰੂਪ ਪਰਮੇਸ਼ਰ ਪ੍ਰਭੂ ਜੀ ਸਭ ਜੀਵਾਂ ਦੇ ਅੰਦਰ ਹਿਰਦੇ ਦੇ ਵਿਚ ਭਲੀ ਪ੍ਰਕਾਰ ਤੇਰੀ ਪ੍ਰਕਾਸ਼ ਰੂਪ ਚੇਤਨ ਸੱਤਾ ਰੂਪੀ ਜੋਤ ਚਮਕ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਇਸ ਪ੍ਰਕਾਰ ਮਹਾਰਾਜ ਤੇਰੇ ਹੀ ਚਾਨਣਾ ਦਿੱਤਾ ਹੈ। ਨੇਤਰਾਂ ਦੇ ਵਿਚ ਤੇਰਾ ਪ੍ਰਕਾਸ਼ ਹੈ, ਚੇਤਨ ਸੱਤਾ ਰੂਪ ਹੋ ਕਰਕੇ ਤੇਰੀ ਜੋਤ ਸਾਰਿਆਂ ਦੇ ਵਿਚ ਹੈ, ਚਮਕ ਰਹੀ ਹੈ।
ਸਭ ਘੱਟ ਭੋਗੈ ਹਰ ਰਸ ਪੀਵਨ,
ਸਭ ਸਾਰੇ ਘੱਟ ਸਰੀਰਾਂ ਵਿਚ ਤੂੰ ਹੀ ਭੋਗਤਾ ਹੋ ਕਰਕੇ ਭੋਗਾਂ ਨੂੰ ਭੋਗੈ ਭੋਗਦਾ ਹੈ, ਅਤੇ ਜਿਗਾਸੂ ਰੂਪ ਹੋ ਕੇ ਹੇ ਵਾਹਿਗੁਰੂ ਹਰੀ ਦੇ ਨਾਮ ਰਸ ਨੂੰ ਪੀਵਨ ਪੀਣਾ ਕਰਦਾ ਹੈ।
ਆਪੇ ਲੀਵੈ ਆਪੇ ਦੇਵੈ,
ਤੂੰ ਆਪ ਹੀ ਈਸ਼ਵਰ ਰੂਪ ਹੋ ਕੇ ਹੇ ਪਰਮੇਸ਼ਵਰ ਵਾਹਿਗੁਰੂ ਦਾਤ ਦੇਵੇਂ ਦਿੰਦਾ ਹੈ, ਅਤੇ ਜੀਵ ਰੂਪ ਹੋ ਕੇ ਲੇਵੈ ਲੈਂਦਾ ਹੈ ਉਹਨਾਂ ਦਾਤਾਂ ਨੂੰ। ਆਪੇ ਲੇਵੈ ਆਪੇ ਦੇਵੈ, ਗੁਰੂ ਰੂਪ ਹੋ ਕੇ ਉਪਦੇਸ਼ ਦੇਣਾ ਕਰਦਾ ਹੈ, ਦੇਵੈ ਜਗਿਆਸੂ ਰੂਪ ਹੋ ਕੇ ਉਪਦੇਸ਼ ਤੂੰ ਮਹਾਰਾਜ ਲੇਵੇ ਲੈਂਦਾ ਹੈ ਤੇ ਇਸ ਪ੍ਰਕਾਰ ਹੈ ਤੇਰੀ ਖੇਡ ਹੈ ਜੀ
ਆਪੀ ਲੀਵੈ ਆਪੀ ਦੇਵੈ
ਤੂੰ ਆਪ ਹੀ ਈਸ਼ਵਰ ਰੂਪ ਹੋ ਕੇ ਦਾਤ ਦੇਵੇ ਦਿੰਦਾ ਹੈ ਅਤੇ ਆਪ ਹੀ ਜੀਵ ਰੂਪ ਹੋ ਕੇ ਦਾਤ ਲੇਵੇ ਲੈਂਦਾ ਹੈ ਲੈਣਾ ਕਰਦਾ ਹੈ ਜਾਂ ਫਿਰ ਆਪੇ ਲੇਵੈ ਆਪੇ ਦੇਵੈ ਗੁਰੂ ਰੂਪ ਹੋ ਕੇ ਉਪਦੇਸ਼ ਦੇਣਾ ਕਰਦਾ ਹੈ ਜਗਿਆਸ ਰੂਪ ਹੋ ਕੇ ਉਪਦੇਸ਼ ਲੈਣਾ ਕਰਦਾ ਹੈ ਇਸ ਕਰਕੇ ਮਹਾਰਾਜ ਇਹ ਤੇਰੀ ਖੇਡ ਹੈ ਜੀ
ਜਿਹੋ ਲੋਈ ਜਗਤ ਪਿਤ ਦਾਤਾ ਹੈ
ਜਿਹੋ ਤਿੰਨਾਂ ਲੋਕਾਂ ਵਾਲੇ ਜਗਤ ਸੰਸਾਰ ਦਾ ਪਿਤਾ ਤੇ ਰੋਜੀ ਦਾ ਦਾਤਾ ਹੈ ਤਿਹੋ ਤਿੰਨੇ ਜਾਗਰਤ ਸੁਪਨ ਸੁਖੋਪਤੀ ਅਵਸਥਾ ਦਾ ਲੋਈ ਪ੍ਰਕਾਸ਼ ਰੂਪ ਸਾਖੀ ਰੂਪ ਹੈ ਜਗਤ ਦਾ ਪਿਤਾ ਤੇ ਸਭ ਨੂੰ ਦਾਤਾਂ ਦੇਣ ਵਾਲਾ ਹੈ
ਜਗਤ ਉਪਾਏ ਖੇਲ ਰਚਾਇਆ
ਇਹ ਸਾਰੇ ਜਗਤ ਸੰਸਾਰ ਨੂੰ ਪੈਦਾ ਕਰਕੇ ਇੱਕ ਤੋਂ ਖੇਡ ਰਚਾਈ ਹੈ ਰਚਾਉਣਾ ਕੀਤੀ ਹੈ ਮੌਲਾ ਖੇਲ ਕਰੇ ਸਭ ਆਪੇ ਆਪ ਹੀ ਮਹਾਰਾਜ ਤੁਸੀਂ ਇਹ ਖੇਡ ਰਚੀ ਹੋਈ ਹੈ
ਪਵਣੈ ਪਾਣੀ ਅਗਨੀ ਜੀਉ ਪਾਇਆ
ਇਹ ਸੰਸਾਰ ਦੀ ਖੇਡ ਵਿਚ ਕੀ ਖੇਡਾਂ ਖੇਡਦਾ ਹੈ ਪਵਣੈ ਹਵਾ ਪਾਣੀ ਜਲ ਅਗਨੀ ਅੱਗ ਆਦਿ ਪੰਜਾਂ ਵਿਰੋਧੀ ਤੱਤਾਂ ਨੂੰ ਮੇਲ ਕਰਕੇ ਭਾਵ ਇਹ ਜਿਹੜਾ ਸਰੀਰ ਹੈ ਰਚ ਕੇ ਇਹਦੇ ਵਿਚ ਫਿਰ ਤੁਸੀਂ ਜੀਓ ਜੀਵ ਆਤਮਾ ਨੂੰ ਪਾਉਣਾ ਕੀਤਾ ਹੈ ਇਹ ਤੁਹਾਡੀਆਂ ਖੇਡਾਂ ਹਨ ਹਵਾ ਵਿਚ ਜੀਵ ਹੈ ਤੇ ਇਸ ਕਰਕੇ ਤੇ ਹਵਾ ਦੇ ਵਿਚ ਜਿਹੜਾ ਜੀਵ ਹੈ ਇਸ ਕਰਕੇ ਉਹ ਸਾਰਿਆਂ ਦਾ ਪ੍ਰਾਣ ਬਣਿਆ ਹੋਇਆ ਤੇ ਜੇ ਉਹਦੇ ਚ ਜੀਵ ਨਾ ਹੋਵੇ ਪ੍ਰਾਣ ਨਹੀਂ ਬਣ ਸਕਦਾ ਸਾਰਿਆਂ ਦਾ ਇਸ ਕਰਕੇ ਸਾਰਿਆਂ ਦਾ ਸਵਾਸ ਬਣੀ ਹੋਈ ਹੈ ਹਵਾ ਪਾਣੀ ਵਿਚ ਜੀਵ ਪਾਇਆ ਹੋਇਆ ਹੈ ਪਹਿਲਾਂ ਪਾਣੀ ਜੀਵ ਹੋਇਆ ਜੇ ਥਰਿਆ ਸਭ ਕੋਈ ਤਾਂ ਹੀ ਸਭ ਦੀ ਉਤਪਤੀ ਹੋ ਰਹੀ ਹੈ ਅੱਗ ਦੇ ਵੀ ਜੀਵ ਪਾਇਆ ਹੋਇਆ ਤਾਂ ਹੀ ਖੁਰਾਕ ਹਜ਼ਮ ਹੁੰਦੀ ਹੈ ਤੇ ਇਸ ਕਰਕੇ ਪਾਉਣ ਤੋਂ ਭਾਵ ਰਜੋਗੁਣ ਪਾਣੀ ਤੋਂ ਭਾਵ ਸਤੋਗੁਣ ਅਗਨੀ ਤੋਂ ਭਾਵ ਤਮੋਗੁਣ ਇਹ ਜੀਵਾਂ ਨੂੰ ਪਾਉਣਾ ਕੀਤਾ ਹੈ ਤੈਂ
ਦੇਹੀ ਨਗਰੀ ਨੌ ਦਰਵਾਜੇ
ਤੇਰੀ ਖੇਡ ਐਸੀ ਅਸਚਰਜ ਹੈ ਇਸ ਦੇਹ ਸਰੀਰ ਰੂਪੀ ਨਗਰੀ ਬਣਾ ਕੇ ਇਹਦੇ ਚ ਗੋਲਕਾਂ ਰੂਪੀ ਨੌ ਦਰਵਾਜੇ ਪ੍ਰਗਟ ਕਰਕੇ ਰੱਖ ਦਿੱਤੇ ਨੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਸ ਕਰਕੇ ਇਹ ਪ੍ਰਗਟ ਕਰਕੇ ਦਿੱਤੇ ਹੋਏ ਹਨ ਸੋ ਅੱਗੇ ਦੱਸਦੇ ਹਨ
ਸੋ ਦਸਵਾਂ ਗੁਪਤ ਰਹਾਤਾ ਹੈ
ਉਹ ਤੇਰੀ ਪ੍ਰਾਪਤੀ ਵਾਲਾ ਦਸਵਾਂ ਦੁਆਰ ਗੁਪਤ ਲੁਕੋ ਕੇ ਰਹਾਤਾ ਰੱਖ ਦਿੱਤਾ ਹੈ ਜੋ ਆਪ ਤਤਪਦ ਦਾ ਲੱਖ ਅਰਥ ਰੂਪ ਹੋ ਕੇ ਦਸਵਾਂ ਦੁਆਰ ਚ ਗੁਪਤ ਰਹਿੰਦਾ ਹੈ
ਚਾਰ ਨਦੀ ਅਗਨੀ ਅਸਰਾਲਾ
ਤੇ ਚਾਰ ਜਿਹੜੀਆਂ ਨਦੀਆਂ ਨੇ ਇਹ ਅੱਗ ਦੀਆਂ ਨਦੀਆਂ ਕਈਆਂ ਨੇ ਇਹਦੇ ਵਿਚ ਚਾਰ ਨਦੀ ਹਿੰਸਾ ਮੋਹ ਲੋਭ ਆਦਿ ਕ੍ਰੋਧ ਰੂਪੀ ਚਾਰ ਅਗਨੀ ਅੱਗ ਦੀਆਂ ਨਦੀਆਂ ਬਹੁਤ ਅਸਰਾਲਾ ਭਿਆਨਕ ਹਨ ਹੇ ਨਦੀਆਂ ਉਹ ਐਸਾ ਵੀ ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅੱਗ ਪਵਹਿ ਦੱਜੈ ਨਾਨਕਾ ਤਰੀਆ ਕਰਮੀ ਲੱਗ ਹੰਸ ਹਿੰਸਾ ਕਰਨੀ ਜੀਵ ਘਾਤ ਕਰ ਦੇਣਾ ਹੇਤ ਮੋਹ ਕਰਨਾ ਤੇ ਲੋਭ ਕਰਨਾ ਤੇ ਕੋਪ ਗੁੱਸਾ ਜਿਹੜਾ ਇਹ ਚਾਰ ਨਦੀਆਂ ਦੇ ਵਿਚ ਸੰਸਾਰ ਡੁੱਬਦਾ ਜਾ ਰਿਹਾ ਜਿਹੜੇ ਪੈਂਦੇ ਨੇ ਉਹ ਇਹਦੇ ਚ ਸੜਦੇ ਇਹ ਬੜੀ ਭਿਆਨਕ ਹੈ ਅਸਰਾਲਾ ਦਾ ਅਰਥ ਭਿਆਨਕ ਵੀ ਹੁੰਦਾ ਇਹ ਭਿਆਨਕ ਨਦੀਆਂ ਹਨ
ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ
ਕੋਈ ਗੁਰਮੁਖ ਜਨ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਬੂਝੈ ਸਮਝ ਕੇ ਇਹਨਾਂ ਅੱਗ ਦੀਆਂ ਨਦੀਆਂ ਤੋਂ ਨਿਰਾਲਾ ਅਸੰਗ ਰਹਿੰਦਾ ਹੈ ਕੋਈ ਗੁਰਮੁਖ ਹੀ ਸੰਸਾਰ ਤੋਂ ਨਿਰਾਲਾ ਹੋ ਕੇ ਗੁਰ ਸ਼ਬਦ ਦੁਆਰਾ ਵਾਹਿਗੁਰੂ ਪਰਮੇਸ਼ਰ ਹਰੀ ਨੂੰ ਬੁਝਦਾ ਹੈ ਸਮਝਦਾ ਹੈ
ਸਾਕਤ ਦੁਰਮਤ ਡੂਬੈ ਦਾਜਹਿ
ਸਾਕਤ ਕਠੋਰ ਚਿੱਤ ਦੁਰਮਤ ਖੋਟੀ ਮਤ ਵਾਲੇ ਭੈੜੀ ਮਤ ਜਿਹੜੀ ਵਿਸ਼ੇ ਵਿਛਾਣੀ ਹੈ ਅਤੇ ਪਤਤ ਪੁਰਸ਼ ਪਦਾਰਥਾਂ ਰੂਪੀ ਪਾਣੀ ਵਿਚ ਉਹ ਡੁੱਬ ਹੈ ਡੁੱਬੇ ਰਹਿੰਦੇ ਨੇ ਸੁਰਤ ਕਰਕੇ ਡੁੱਬੇ ਰਹਿੰਦੇ ਨੇ ਤੇ ਤ੍ਰਿਸ਼ਨਾ ਜਿਹੜੀ ਹੈ ਜਾਂ ਹਿੰਸਾ ਮੋਹ ਲੋਭ ਕੋਪ ਆਦਿ ਅਗਨੀਆਂ ਵਿਚ ਦਾਜੇ ਸੜਦੇ ਰਹਿੰਦੇ ਹਨ
ਗੁਰ ਰਾਖੇ ਹਰ ਲਿਵ ਰਾਤਾ ਹੈ
ਹਰ ਹਰੀ ਵਾਹਿਗੁਰੂ ਪਰਮੇਸ਼ਰ ਜੋ ਤੇਰੇ ਵਿਚ ਆਪਣੀ ਲਿਵ ਫਿਰਤੀ ਲਾ ਕੇ ਰਾਤਾ ਰੰਗਿਆ ਹੋਇਆ ਹੈ ਉਸ ਨੂੰ ਗੁਰੂ ਸਾਹਿਬ ਜੀ ਨੇ ਇਨ੍ਹਾਂ ਨਦੀਆਂ ਦੇ ਵਿਚ ਪੈਣ ਤੋਂ ਫਿਰ ਰਾਖੇ ਰੱਖ ਲਿਆ ਹੈ ਰਾਖੇ ਬਣ ਗਏ ਨੇ ਗੁਰੂ ਸਾਹਿਬ ਜੀ
ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ
ਆਪ ਨਾਮ ਹੈ ਪਾਣੀ ਦਾ ਤੇਜ ਅਗਨੀ ਦਾ ਨਾਮ ਹੈ ਵਾਯ ਹਵਾ ਦਾ ਨਾਮ ਹੈ ਪ੍ਰਿਥਵੀ ਧਰਤੀ ਦਾ ਨਾਮ ਹੈ ਪ੍ਰਿਥਵੀ ਧਰਤੀ ਹੈ ਅਤੇ ਆਕਾਸ਼ਾ ਆਕਾਸ਼ ਆਦਿ ਜਿਹੜੇ ਪੰਜ ਤੱਤ ਹਨ,
ਤਿੰਨ ਮਹਿ ਪੰਜ ਤੱਤ ਘਰ ਵਾਸਾ,
ਉਹਨਾਂ ਪੰਜਾਂ ਤੱਤਾਂ ਦੇ ਮਹਿ ਵਿੱਚ ਸੰਸਾਰ ਰੂਪੀ ਘਰ ਦੇ ਅੰਦਰ ਜੀਵ ਦਾ ਵਾਸਾ ਨਿਵਾਸ ਹੈ। ਉਹਨਾਂ ਪੰਜਾਂ ਸੂਖਮ ਤੱਤਾਂ ਤੋਂ ਸੂਖਮ ਸਰੀਰ, ਅਸਥੂਲ ਤੱਤਾਂ ਤੇ ਅਸਥੂਲ ਸਰੀਰ ਰੂਪੀ ਘਰ ਬਣਾ ਦਿੱਤੇ ਹੈ, ਤੇ ਇਸ ਕਰਕੇ ਬਣਾ ਕੇ ਵਿੱਚ ਆਪ ਹੀ ਵਸਦਾ ਫਿਰ ਜੇ। ਤੇਰਾ ਆਪ ਨਿਵਾਸ ਹੈ, ਪ੍ਰਤਕ ਜੋਤ ਰੂਪ ਹੋ ਕਰਕੇ ਰਹਿ ਰਿਹਾ ਹੈ।
ਸਤਿਗੁਰ ਸ਼ਬਦ ਰਹਿ ਰੰਗ ਰਾਤਾ,
ਸਤਿਗੁਰਾਂ ਦਾ ਸ਼ਬਦ ਜਿਹੜਾ ਹੈ, ਜੋ ਸਤਿਗੁਰਾਂ ਦਾ ਸ਼ਬਦ ਨਾਮ ਹੈ ਉਪਦੇਸ਼ ਦਾ, ਉਪਦੇਸ਼ ਦੀ ਕਮਾਈ ਕਰਕੇ ਪ੍ਰੇਮ ਰੰਗ ਦੇ ਵਿੱਚ ਰਾਤਾ, ਰਾਤਾ ਨਾਮ ਰੰਗੇ ਹੋਏ ਦਾ, ਰੰਗੇ ਰਹਿੰਦੇ ਹਨ ਉਹ ਫਿਰ ਜਿਹੜੇ ਐਸੇ ਨਾਮ ਦੇ ਵਿੱਚ ਰੰਗੇ ਹਨ।
ਤਜ ਮਾਇਆ ਹੋਮੈ ਭ੍ਰਾਂਤਾ ਹੈ,
ਉਹ ਹੋਮੇ ਹੰਗਤਾ ਮਮਤਾ ਤੇ ਭਰਾਤਾ ਭ੍ਰਾਂਤੀ ਦਾ ਨਾਮ ਹੈ, ਇਹਨੂੰ ਤਜ ਛੱਡ ਕਰਕੇ ਆਨੰਦ ਦੇ ਸਹਿਤ ਰਹਿੰਦਾ ਹੈ।
ਇਹੋ ਮਨ ਭੀਜੈ ਸ਼ਬਦ ਭਤੀਜੈ,
ਇਹ ਮਨ ਪ੍ਰਭੂ ਦੇ ਵਿੱਚ ਭੀਜੈ ਭਿਜਦਾ ਹੈ, ਜੇਕਰ ਗੁਰਾਂ ਦੇ ਸ਼ਬਦ ਉਪਦੇਸ਼ ਵੀ ਭਤੀਜੈ ਭਤੀਜ ਦਾ ਭਰੋਸਾ ਕਰੇ।
ਬਿਨ ਨਾਵੈ ਕਿਆ ਟੇਕ ਟਿਕੀਜੈ,
ਪਰਮੇਸ਼ੁਰ ਦੇ ਨਾਵੈ ਨਾਮ ਤੋਂ ਬਿਨ ਬਗੈਰ ਹੋਰ ਦੇਵੀ ਦੇਵਤਿਆਂ ਦੀ ਕਿਆ ਕੀ ਟੇਕ ਨਾਮ ਓਟ ਦੈ, ਓਟ ਟਿਕੀਜੈ ਟਿਕਾਉਣਾ ਰੱਖਣੀ ਹੈ, ਭਾਵ ਕਿਸੇ ਦੇਵੀ ਦੇਵਤੇ ਦੀ ਟੇਕ ਨਹੀਂ ਰੱਖਣੀ ਚਾਹੀਦੀ, ਓਟ ਆਸਰਾ ਮਨ ਦੇ ਸਹਾਰਾ ਵਾਹਿਗੁਰੂ ਤੋਂ ਬਿਨਾਂ ਨਹੀਂ ਲੈਣਾ ਚਾਹੀਦਾ।
ਅੰਤਰ ਚੋਰ ਮੋਹੈ ਘਰ ਮੰਦਰ,
ਤੇ ਇਸ ਦੇਹ ਦੇ ਅੰਦਰ ਕਹਿੰਦੇ ਚੋਰ ਬੜੇ ਹੋਏ ਨੇ, ਇੱਕ ਚੋਰ ਵੜ ਜਾਏ ਉਹੀ ਮਾਨ ਨਹੀਂ ਹੁੰਦਾ, ਕਹਿੰਦੇ ਇਹ ਤਾਂ ਪੰਜ ਬੜੇ ਹੋਏ ਨੇ। ਇਹ ਸਰੀਰ ਰੂਪੀ ਮੰਦਰ ਦੇ ਹਿਰਦੇ ਰੂਪੀ ਘਰ ਦੇ ਅੰਦਰ ਅੰਤਰ ਵਿੱਚ ਕਾਮ ਕਰੋ ਲੋ ਮੋਹੰਕਾਰ, ਇਹ ਚੋਰ ਸ਼ੁਭ ਗੁਣਾਂ ਨੂੰ ਲੁੱਟਣ ਵਾਸਤੇ ਮੋਹੈ ਨਾਮ ਲੁੱਟਣ ਦਾ ਹੈ, ਇਹ ਲੁੱਟ ਰਹੇ ਨੇ। ਇਸ ਦੇਹ ਅੰਦਰ ਪੰਜ ਚੋਰ ਵਸੇ ਹੈ, ਇਹ ਦੇਹ ਦੇ ਅੰਦਰ ਪੰਜ ਚੋਰ ਵਸਦੇ ਆ, ਕਾਮ ਕ੍ਰੋਧ ਲੋ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝ ਹੈ, ਕੋਈ ਨਾ ਸੁਣੇ ਪੁਕਾਰਾ, ਕੋਈ ਪੁਕਾਰ ਸੁਣਨ ਵਾਲਾ ਨਹੀਂ ਹੈ। ਇਸ ਕਰਕੇ ਇਹਨਾਂ ਪੰਜਾਂ ਚੋਰਾਂ ਨੇ ਰੱਜ ਰੱਜ ਕੇ ਲੁੱਟਿਆ, ਕਿਉਂਕਿ ਜੀਵ ਸੁੱਤਾ ਪਿਆ, ਜੀਵ ਦੇ ਸਾਰੇ ਪਰਿਵਾਰ ਹੈ ਜਿਹੜਾ ਉਹ ਸੁੱਤਾ ਪਿਆ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਜਦੋਂ ਸਾਰਾ ਟੱਬਰੀ ਸੁੱਤਾ ਪਿਆ ਤਾਂ ਫਿਰ ਚੋਰਾਂ ਨੂੰ ਲੁੱਟਣਾ ਕੀ ਔਖਾ। ਤੋ ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਇਹਦੇ ਅੰਦਰ ਇਹ ਸਾਰੇ ਲੁੱਟ ਰਹੇ ਨੇ ਸ਼ੁਭ ਗੁਣਾਂ ਆਦਿ ਨੂੰ।
ਇਨ ਸਾਕਤ ਦੂਤ ਨਾ ਜਾਤਾ ਹੈ,
ਇਹ ਸਾਕਤ ਕਠੋਰ ਚਿੱਤ ਵਾਲੇ ਪੁਰਸ਼ ਨੇ, ਉਹਨਾਂ ਕਾਮਵਾਦਕਾਂ ਦੂਤ ਬੈਰੀਆਂ ਨੂੰ ਜਾਤਾ ਜਾਣਨਾ ਨਹੀਂ ਕੀਤਾ ਹੈ, ਪਛਾਣ ਨਹੀਂ ਕੀਤੀ ਉਹਨਾਂ ਦੇ।
ਦੁੰਦਰ ਦੂਤ ਭੂਤ ਪੀ ਹਾਲੇ,
ਦੁੰਦਰ ਦੂਤ ਕਾਮ ਕ੍ਰੋਧ ਰੂਪੀ ਦੂਤ ਬੈਰੀ, ਰਾਗ ਦਵੈਸ਼ ਰੂਪੀ ਦੁੰਦਰ ਝਗੜਾ ਪਾਉਣ ਵਾਲੇ ਨੇ, ਅਤੇ ਭੂਤਾਂ ਪ੍ਰੇਤਾਂ ਦੇ ਨਿਆਈ ਪੀ ਹਾਲੇ ਭਿਆਨਕ ਹਨ ਇਹਨਾਂ ਦੇ ਰੂਪ।
ਖਿੰਚੋ ਤਾਣ ਕਰਹਿ ਬੇ ਤਾਲੇ,
ਉਹ ਸਾਰੇ ਵਿਸ਼ੇ ਆਪੋ ਆਪਣੀ ਤਰਫ ਨੇਤਰ ਜਿਹੜੇ ਨੇ ਉਹ ਆਪਣੇ ਵੱਲ ਨੂੰ ਖਿੱਚਦੇ ਆ ਵੀ ਆਹ ਸੁੰਦਰ ਰੂਪ ਹੈ ਇਧਰੋਂ ਦੇਖਣਾ ਕਰ, ਕੰਨ ਉਧਰ ਨੂੰ ਖਿੱਚਦੇ ਆ ਵੀ ਆਹ ਚੰਗੀ ਜੀ ਗੱਲ ਹੈ ਮੈਨੂੰ ਸੁਣਨਾ, ਉਹਦੇ ਚ ਰਸ ਮੰਨਦਾ ਹੈ, ਜੀਭ ਜਿਹੜੇ ਹੈ ਉਹ ਰਸਨਾ ਚੱਖਦੀ ਹੈ, ਨਾਸਕਾ ਸੁਗੰਧੀ ਆਦਿ ਲੈਂਦੇ ਆ, ਇਤਿਆਦਿ ਕੇ ਸਾਰੇ ਆਪਣੇ ਆਪਣੇ ਪਾਸੇ ਨੂੰ ਇਹ ਖਿੱਚੋ ਤਾਣ ਐਸੀ ਕਰ ਰਹੇ ਹੈ, ਭੂਤਨੀਆਂ ਦੀ ਨਿਆਂ ਹੋ ਰਹੇ ਨੇ, ਬੇਤਾਲੇ ਸਰੂਪ ਰੂਪੀ ਤਾਲੇ ਤਾਲ ਤੋਂ ਬੇਰਹਿਤ ਹੋ ਰਹੇ ਹਨ।
ਸ਼ਬਦ ਸੁਰਤ ਬਿਨ ਆਵੇ ਜਾਵੇ,
ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਤੋਂ ਬਿਨਾਂ ਜਾਂ ਬ੍ਰਹਮ ਦੇ ਵਿੱਚ ਸੁਰਤ ਚਿੱਤ ਦੀ ਬਿਰਤੀ ਟਿਕਾਉਣ ਤੋਂ ਬਿਨ ਬਗੈਰ ਜਿਹੜੇ ਸਾਗਤ ਪੁਰਸ਼ ਹੈ ਉਹ ਜੂਨਾਂ ਦੇ ਵਿੱਚ ਆਵੇ ਜਾਵੇ ਆਉਂਦੇ ਜਾਂਦੇ ਨੇ, ਜੰਮਦੇ ਮਰਦੇ ਰਹਿੰਦੇ ਹਨ ਜੀ।
ਪਾਤ ਖੋਈ ਆਵਤ ਜਾਤਾ ਹੈ,
ਇਸ ਕਰਕੇ ਉਹਨਾਂ ਨੇ ਆਵਤ ਆਉਣ ਤੇ ਜਾਤਾ ਜਾਣ ਦੇ ਵਿੱਚ ਆਪਣੀ ਪਤ ਇੱਜ਼ਤ ਖਵਾ ਲਈ ਹੈ, ਬਿਨ ਨਾਵੈ ਪਤ ਜਾਏ, ਨਾਮ ਨੀ ਜਪਿਆ ਇਸ ਕਰਕੇ ਇੱਜ਼ਤ ਜਾ ਰਹੀ ਹੈ।
ਕੂੜ ਕਲਰ ਤਨ ਭਸਮੈ ਢੇਰੇ,
ਇਹਨੂੰ ਭਾਈ ਕਲਰ ਥੋੜਾ ਜਿਹਾ ਕੱਸ ਕੇ ਬੋਲਣਾ, ਕਲਰ ਨਾ ਬਣ ਜਾਵੇ, ਇਹ ਭਾਈ ਤੂੰ ਆਪਣੀ ਅਮੋਲਕ ਜ਼ਿੰਦਗੀ ਵਿੱਚ ਕੂੜ ਝੂਠ ਰੂਪੀ ਇਹ ਜਿਹੜਾ ਕਲਰ ਹੈ ਇਹ ਸਿਰ ਦੇ ਉੱਤੇ ਚੁੱਕਿਆ ਹੋਇਆ, ਸੋਰੂ ਵਾਲੀ ਜ਼ਮੀਨ ਜਿਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਖਾਰ ਹੁੰਦੇ ਹੈ ਉਹਦੇ ਚ ਜੰਮਦਾ ਕੁਝ ਨਹੀਂ, ਨਿਕੰਮੀ ਚੀਜ਼ ਦਾ ਪ੍ਰਮਾਣ ਦਿੱਤਾ ਵੀ ਇਹ ਤੂੰ ਕਲਰ ਹੀ ਚੁੱਕਿਆ ਹੋਇਆ, ਨਿਕੰਮੀ ਵਸਤੂ ਚੱਕੀ ਹੋਈ ਹੈ। ਤਨ ਭਸਮੈ ਢੇਰੀ, ਅੰਤ ਨੂੰ ਤਨ ਸਰੀਰ ਭਸਮ ਸਵਾਹ ਦੀ ਢੇਰੀ ਹੋ ਜਾਣਾ ਹੈ।
ਬਿਨ ਨਾਵੈ ਕੈਸੀ ਪਤ ਤੇਰੀ,
ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨ ਬਗੈਰ ਤੇਰੀ ਕੈਸੀ ਕਿਹੋ ਜਿਹੀ ਪਤ ਇੱਜ਼ਤ ਹੋਵੇਗੀ? ਭਾਵ ਨਹੀਂ ਇੱਜ਼ਤ ਹੋਣੀ ਤੇਰੀ, ਰਹਿ ਨਹੀਂ ਸਕੇਗੀ ਇੱਜ਼ਤ।
ਬਾਧੇ ਮੁਕਤ ਨਾਹੀ ਜੁਗ ਚਾਰੇ,
ਜੁਗ ਚਾਰੇ ਚੌਂ ਜੁਗਾਂ ਦੇ ਮੋਹ ਦੀ ਫਾਹੀ ਇਹਦੇ ਅੰਦਰ ਬਾਧੇ ਬੰਨੇ ਹੋਏ ਤੇ ਫਿਰ ਜਦੋਂ ਇਹ ਬੰਨੇ ਗਏ ਉਹਦੇ ਚ ਤੇ ਮੁਕਤੀ ਤਾਂ ਸੁਤੰਤਰ ਦਾ ਨਾਮ ਹੈ। ਉਹ ਸੁਤੰਤਰਤਾ ਕਿਵੇਂ ਹੋਗੀ, ਕਲਿਆਣ ਭਾਵ ਕਿਵੇਂ ਹੋਵੇਗੀ ਤੇਰੀ? ਫਿਰ
ਬਾਧੇ ਮੁਕਤ ਨਾਹੀ ਜੁਗ ਚਾਰੇ,
ਤੇ ਇਉਂ ਫਿਰ ਚੌਂ ਜੁਗਾਂ ਦੇ ਵਿੱਚ ਜੁਗ ਚਾਰੇ ਚੌਂ ਜੁਗਾਂ ਦੀ ਮੋਹ ਦੀ ਫਾਹੀ ਅੰਦਰ ਬਾਧੇ ਬੰਨੇ ਹੋਏ, ਮੁਕਤ ਸੁਤੰਤਰ ਨਹੀਂ ਹੋ ਸਕਦੇ ਤੇ ਮੁਕਤ ਨਾਮ ਸੁਤੰਤਰ ਦਾ ਕਲਿਆਣ ਨਹੀਂ ਹੋਏਗੀ, ਛੁਟਕਾਰਾ ਨਹੀਂ ਹੋਏਗਾ।
ਜਮ ਕੰਕਰ ਕਾਲ ਪਰਾਤਾ ਹੈ,
ਜਮ ਕੰਕਰ ਧਰਮ ਰਾਜ ਦੇ ਦੂਤਾਂ ਨੇ ਤੇਰੇ ਮਾਰਨ ਦਾ ਕਾਲ ਸਮਾਂ ਪਰਾਤਾ ਪਛਾਣ ਲਿਆ। ਜਮਾਂ ਦੇ ਦਾਸ ਕਾਲ ਨੇ ਆਪਣਾ ਖਾਜਾ ਪਛਾਣ ਲਿਆ ਹੈ ਕਿ ਸਾਡਾ ਖਾਜਾ ਹੈ, ਇਸ ਕਰਕੇ ਜੇ ਇਹਨਾਂ ਤੋਂ ਬਚਣਾ ਹੈ। ਹਾਂਜੀ,
ਜਮਦਾਰ ਬਾਧੇ ਮਿਰਹਿ ਸਜਾਈ,
ਜੇ ਇਹਨਾਂ ਤੋਂ ਬਚਣਾ ਤਾਂ ਬਈ ਨਾਮ ਜਪ, ਨਹੀਂ ਤਾਂ ਫਿਰ ਤਿਆਰ ਰਹਿ ਜਮ ਧਰਮ ਰਾਜ ਦੇ ਰਾਜੇ ਦੇ ਦਰ ਦੁਆਰੇ ਦੇ ਉੱਤੇ ਬੰਨੇ ਹੋਇਆਂ ਨੂੰ ਸਜਾਈ ਸਜਾਵਾਂ ਮਿਲੇ ਮਿਲਣਗੀਆਂ, ਉਥੇ ਸਜ਼ਾ ਮਿਲੇਗੀ ਜੋ ਗੁਨਾਹ ਕੀਤੇ ਹਨ।
ਤਿਸ ਅਪਰਾਧੀ ਗਤ ਨਹੀਂ ਕਾਈ,
ਇਸ ਪ੍ਰਕਾਰ ਦੇ ਜੋ ਅਪਰਾਧੀ ਗੁਨਾਹਗਾਰ ਹੈ ਤਿਸ ਉਸ ਦੀ ਕਾਈ ਕੋਈ ਵੀ ਗਤ ਮੁਕਤੀ ਨਹੀਂ ਹੋਵੇਗੀ। ਤੇ ਆਪ ਨਾਮ ਹੈ ਅਪ ਹੋਰ ਨਾ, ਦੇਵੀ ਦੇਵਤਿਆਂ ਦੀ ਰਾਧੀ ਅਰਾਧਨਾ ਕਰਨ ਵਾਲਿਆਂ ਦੀ ਉਸ ਧਰਮ ਰਾਜ ਦੇ ਦਰ ਦੇ ਉੱਤੇ ਸ਼ੁਭ ਗਤੀ ਨਹੀਂ ਹੋਏਗੀ। ਭਾਵ ਕੀ ਹੈ, ਅਨੰਤ ਸਜਾਵਾਂ ਉਹਨਾਂ ਨੂੰ ਮਿਲਣਗੀਆਂ।
ਕਰਨ ਪਲਾਵ ਕਰੀ ਬਿਲ ਲਾਵੇ,
ਉਹ ਫਿਰ ਜੀਵ ਕਰਨ ਪਲਾਵ ਹੁੰਦੇ ਤਰਲੇ ਕੀਰਨੇ ਪਾਉਣੇ, ਦੁਖੀ ਹੋ ਕੇ ਉਸ ਤਰ੍ਹਾਂ ਦੀ ਆਵਾਜ਼ ਕੱਢਣੀ ਬੇਸਹਾਰੇ ਵਾਲੀ, ਇਹ ਫਿਰ ਕਰੇ ਕਰਦਾ। ਪਲਾਵ ਯਤਨਾਂ ਦਾ ਨਾਮ ਵੀ ਹੁੰਦਾ, ਯਤਨ ਕਰਦਾ ਹੋਇਆ ਇਉਂ ਬਿਲ ਲਾਵੇ ਪ੍ਰਲਾਪ ਕਰਦਾ ਹੈ।
ਜਿਉ ਕੁੰਡੀ ਮੀਨ ਪਰਾਤਾ ਹੈ,
ਜਿਵੇਂ ਕੁੰਡੀ ਵਿਚ ਮੀਨ ਮੱਛੀ ਪਰਾਤਾ ਫਸਿਆ ਹੋਇਆ, ਮੱਛੀ ਜਿਹੜੀ ਫਸੀ ਹੋਈ ਹੈ, ਮੱਛ ਫਸਿਆ ਹੋਇਆ, ਉਹ ਖਾਣ ਦੇ ਲਾਲਚ ਫਸਿਆ, ਕੁੰਡੀ ਹਲਕੇ ਚ ਫਸ ਗਈ, ਫਿਰ ਬਾਹਰ ਤੜਫਦੀ ਹੈ ਮੱਛੀ। ਇਹ ਹਾਲਤ ਤੇਰੀ ਹੁਣੇ ਵਿਸ਼ਿਆਂ ਦੀ ਕੁੰਡੀ ਐਸੀ ਫਸੀ ਹੋਈ ਹੈ, ਜਾਂ ਮੋਹ ਰੂਪੀ ਕੁੰਡੀ, ਇਉਂ ਮਾਇਆ ਦੀ ਮੋਹ ਰੂਪੀ ਕੁੰਡੀ ਜੀਵ ਰੂਪੀ ਮੱਛੀ ਫਸ ਕੇ ਫਿਰ ਦੁਖੀ ਹੁੰਦੀ ਹੈ।
ਸਾਕਤ ਫਾਸੀ ਪੜੈ ਇਕੇਲਾ,
ਪਰਿਵਾਰ ਵਾਸਤੇ ਠੱਗੀਆਂ ਮਾਰਦਾ ਰਿਹਾ। ਸਾਕਤ ਕਠੋਰ ਚਿੱਤ ਵਾਲਾ ਪਤਤ ਪੁਰਸ਼ ਅਕੇਲਾ ਕੱਲਾ ਹੀ ਮੌਤ ਦੀ ਫਾਹੀ ਫਾਸੀ ਵਿਚ ਫਸੈ, ਪੜੈ ਪੈ ਪਵੇਗਾ।
ਜਮ ਵਾਸ ਕੀਆ ਅੰਧ ਦੁਹੇਲਾ,
ਉਹਦਾ ਜਮਾਂ ਦੇ ਵਸ ਪੈ ਕੇ ਅਧੀਨ ਹੋਇਆ, ਕੀਆ ਕੀਤਾ ਹੋਇਆ ਅੰਧ ਅਗਿਆਨੀ, ਫਿਰ ਜੀਵ ਦੁਹੇਲਾ ਦੁਖੀ ਹੁੰਦਾ ਹੈ। ਪਰ ਇਹਦੀ ਫਿਰ ਸਹਾਇਤਾ ਕੋਈ ਸਾਥੀ ਨਹੀਂ ਫਿਰ ਕਰਦਾ, ਸਹਾਇਤਾ ਕੋਈ ਨਹੀਂ ਕਰਦਾ, ਇਕੱਲੇ ਹੀ ਦੁੱਖ ਭੋਗਦਾ ਹੈ।
ਰਾਮ ਨਾਮ ਬਿਨ ਮੁਕਤ ਨਾ ਸੂਝੈ,
ਰਾਮ ਰਮੇ ਹੋਏ ਪਰਮੇਸ਼ੁਰ ਤੇ ਨਾਮ ਤੋਂ ਬਿਨ ਬਗੈਰ ਮੁਕਤ ਮੁਕਤੀ ਨਹੀਂ ਸੁਝਿਆ ਸੁਝਦੇ।
ਆਜ ਕਾਲ ਪਚ ਜਾਤਾ ਹੈ,
ਅੱਜ ਕਾਲ ਕੱਲ ਕਰਦਿਆਂ ਨਰਕਾਂ ਦੀ ਅੱਗ ਵਿਚ ਪਚ ਸੜ ਜਾਂਦਾ ਹੈ ਜੇ।
ਸਤਿਗੁਰ ਬਾਜ ਨਾ ਬੇਲੀ ਕੋਈ,
ਸਤਿਗੁਰ ਜੀ ਤੋਂ ਬਾਜ ਬਗੈਰ ਕੋਈ ਵੀ ਲੋਕ ਪ੍ਰਲੋਕ ਬੇਲੀ ਮਿੱਤਰ ਸਹਾਇਕ ਨਹੀਂ ਹੁੰਦਾ ਹੈ।
ਇੱਥੇ ਉੱਥੇ ਰਾਖਾ ਪ੍ਰਭ ਸੋਈ,
ਇੱਥੇ ਇਸ ਲੋਕ ਵਿਚ ਉੱਥੇ ਪ੍ਰਲੋਕ ਵਿਚ ਕੋਈ ਪਰਮਾਤਮਾ ਤੋਂ ਬਿਨਾਂ ਨਹੀਂ ਸਹਾਇਤ ਕਰਦਾ, ਸੋਈ ਉਹੀ ਪ੍ਰਭੂ ਹੀ ਹੈ ਜੋ ਪ੍ਰਭ ਪਰਮੇਸ਼ਰ ਸਰੂਪ ਗੁਰੂ ਜੀ ਰਾਖਾ ਰੱਖਿਆ ਕਰਦੇ ਹਨ ਜੀ।
ਰਾਮ ਨਾਮ ਦੀਵੈ ਕਰ ਕਿਰਪਾ,
ਗੁਰੂ ਆਪਣੀ ਕਿਰਪਾ ਮਿਹਰ ਦ੍ਰਿਸ਼ਟੀ ਕਰਕੇ ਰਾਮ ਰਵੇ ਪਰਮੇਸ਼ਰ ਦਾ ਨਾਮ ਦੇਵੇ ਦੇਣਾ ਕਰਦਾ ਹੈ।
ਸਲਲੈ ਸਲਲ ਮਿਲਾਤਾ ਹੈ,
ਜਿਵੇਂ ਸਲਲੈ ਪਾਣੀ ਵਿਚ ਸਲਲ ਪਾਣੀ ਮਿਲ ਜਾਂਦਾ, ਇਕ ਰੂਪ ਹੋ ਜਾਂਦੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਇਉਂ ਫਿਰ ਇਵੇਂ ਹੀ ਗੁਰੂ ਦਾ ਨਾਮ ਦੇ ਕੇ ਨਾਮੀ ਪ੍ਰਭੂ ਵਿਚ ਗੁਰੂ ਸਾਹਿਬ ਜੀ ਮੇਲ ਦਿੰਦੇ ਨੇ, ਇਹ ਕਿਰਪਾ ਕਰਦੇ ਹਨ ਜੀ।
ਭੁੱਲੇ ਸਿੱਖ ਗੁਰੂ ਸਮਝਾਏ,
ਪਰਮੇਸ਼ਰ ਤੋਂ ਭੁੱਲੇ ਹੋਏ ਜਿਹੜੇ ਸਿੱਖਿਆ ਲੈਣ ਵਾਲੇ ਸੀ ਉਹ ਗੁਰੂ ਜੀ ਨੇ ਸਮਝਾਏ, ਸਮਝਾਉਣਾ ਕੀਤੇ, ਭਾਈ ਤੁਸੀਂ ਗਲਤ ਰਸਤੇ ਚੱਲਦੇ ਹੋ, ਪ੍ਰੇਮਾ ਭਗਤੀ ਦੇ ਰਸਤੇ ਚੱਲੋ, ਇਹ ਗੁਰੂ ਸਾਹਿਬ ਜੀ ਸਮਝਾਉਂਦੇ ਹੈ।
ਉੱਜੜ ਜਾਂਦੇ ਮਾਰਗ ਪਾਏ,
ਸੰਸਾਰ ਰੂਪੀ ਉੱਜੜ ਨਾਮ ਉਜਾੜਦਾ, ਇਹਦੇ ਵਿਚ ਜਾਂਦੇ ਨੂੰ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਵਿਚ ਪਾਏ ਪਾ ਦਿੰਦਾ ਹੈ ਸਤਿਗੁਰੂ।
ਤਿਸ ਗੁਰ ਸੇਵਾ ਸਦਾ ਦਿਨ ਰਾਤੀ,
ਇਹ ਭਾਈ ਤਿਸ ਉਹ ਸਮਰੱਥ ਗੁਰੂ ਨੂੰ ਦਿਨ ਰਾਤ ਸਦਾ ਹਮੇਸ਼ਾ ਸੇਵ ਸੇਵਨਾ ਕਰੋ, ਤੇ ਐਸਾ ਜੋ ਤਿਸ ਗੁਰ ਸੇਵ ਸਦਾ ਦਿਨ ਰਾਤੀ, ਰਾਤ ਦਿਨ ਉਸ ਗੁਰੂ ਦਾ ਸੇਵਨ ਕਰੋ, ਤੇਰੇ ਸਾਰੇ ਦੁੱਖ ਕੱਟੇ ਜਾਣਗੇ।
ਦੁੱਖ ਭੰਜਨ ਸੰਗ ਸਖਾਤਾ ਹੈ,
ਉਹ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੋ ਜੰਮਣ ਮਰਨ ਦੇ ਦੁੱਖ ਕਸ਼ਟਾਂ ਨੂੰ ਭੰਜਨ ਨਾਸ ਕਰਦਾ ਅਤੇ ਇਸ ਲੋਕ ਦੇ ਵਿਕਾਰਾਂ ਤੋਂ ਬਚਾਉਣ ਵਾਲਾ, ਤੇ ਸੰਗੀ ਤੇ ਪਰਲੋਕ ਵਿਚ ਜਮਾਂ ਤੋਂ ਰੱਖਿਆ ਕਰਨ ਵਾਲਾ, ਨਾਲੇ ਸੰਗੀ ਵੀ ਹੈ ਪਰਲੋਕ ਰੱਖਿਆ ਕਰਨ ਵਾਲਾ ਹੈ। ਸਖਾਤਾ ਸਖਾ ਹੈ, ਮਿੱਤਰਾਂ ਦੀ ਨਿਆਈ ਨਾਲ ਹੋ ਕੇ ਸਹਾਇਤਾ ਕਰਦਾ ਹੈ, ਜਿਵੇਂ ਵਿਪਤਾ ਚ ਮਿੱਤਰ ਸਹਾਇਤਾ ਕਰਦਾ।
ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ,
ਇਹ ਪ੍ਰਾਣਾਧਾਰੀ ਜੀਵ ਤੂੰ ਗੁਰੂ ਦੀ ਭਗਤ ਭਗਤੀ ਸੇਵਾ ਟਹਿਲ ਕੀ ਕਰਹਿ ਕਰ ਸਕਦਾ ਹੈ।
ਬ੍ਰਹਮ ਇੰਦਰ ਮਹੇਸ਼ ਨਾ ਜਾਣੀ,
ਗੁਰਾਂ ਦੀ ਸੇਵਾ ਬ੍ਰਹਮ ਬ੍ਰਹਮਾ ਇੰਦਰ ਇੰਦਰ ਦੇਵਤਾ, ਬ੍ਰਹਮ ਇੰਦਰ ਜਾਂ ਫਿਰ ਬ੍ਰਹਮਾ ਅਤੇ ਇੰਦਰ, ਬ੍ਰਹਮ ਇੰਦਰ ਬ੍ਰਹਮਾ ਦੇ ਇੰਦਰ ਨਾਮ ਪਾਤਸ਼ਾਹ ਦਾ ਹੁੰਦਾ, ਮਾਲਕ ਦਾ ਨਾਮ ਵੀ ਹੈ। ਬ੍ਰਹਮਾ ਦਾ ਇੰਦਰ ਪਾਤਸ਼ਾਹ ਕੌਣ ਹੈ? ਵਿਸ਼ਨੂੰ। ਮਹੇਸ਼ ਸ਼ਿਵ ਜੀ ਇਹਨਾਂ ਨੇ ਵੀ ਨਹੀਂ ਜਾਣੀ ਹੈ। ਭਾਵ ਕੀ ਹੈ? ਜਿਹੜੀ ਸੇਵਾ ਕਰਨੀ ਅਤੀ ਕਠਿਨ ਹੈ, ਇਹੀ ਦੱਸਿਆ ਉਹਨਾਂ ਨੇ ਵੀ ਗੁਰੂ ਦੀ ਸੇਵਾ ਬੜੀ ਕਠਿਨ ਹੈ। ਗੁਰਪੀਰਾਂ ਕੀ ਚਾਕਰੀ ਮਹਾਂਕਰੜੀ, ਸੁਖਸਾਰ ਕਿਹਾ ਹੈ।
ਸਤਿਗੁਰ ਅਲਖ ਕਹੋ ਕਿਉ ਲਖੀਐ,
ਸਤਿਗੁਰੂ ਸਾਹਿਬ ਜੀ ਇਹਨਾਂ ਦੇਵਤਿਆਂ ਦੀ ਪਦਵੀ ਕਰਕੇ ਅਲਖ ਲਖਣ ਤੋਂ ਰਹਿਤ ਹਨ। ਕਹੋ ਦੱਸੋ ਖਾਂ ਕਿ ਉਹਨਾਂ ਨੂੰ ਕਿਉਂ ਕਿਸ ਲਖੀਐ, ਜਾਣ ਕਿਵੇਂ ਜਾਣ ਸਕੀਦਾ ਫਿਰ ਉਹਨਾਂ ਨੂੰ, ਭਾਵ ਨਹੀਂ ਜਾਣ ਸਕੀਦਾ ਉਹਨਾਂ ਦੀ ਮਹਿਮਾ ਨੂੰ।
ਜਿਸ ਬਖਸ਼ੇ ਤਿਸ ਹੈ ਪਛਾਤਾ ਹੈ,
ਜਿਸ ਨੂੰ ਗੁਰੂ ਸਾਹਿਬ ਜੀ ਬਖਸ਼ ਲੈਂਦੇ ਹੈ ਉਸੇ ਨੂੰ ਹੀ ਗੁਰੂ ਸਾਹਿਬ ਦੇ ਸਰੂਪ ਨੂੰ ਪਛਾਤਾ, ਉਹਨਾਂ ਨੇ ਪਛਾਣ ਲਿਆ ਹੈ।
ਅੰਤਰ ਪ੍ਰੇਮ ਪ੍ਰਾਪਤ ਦਰਸ਼ਨ,
ਜਿਸ ਮਨੁੱਖ ਦੇ ਹਿਰਦੇ ਦੇ ਅੰਤਰ ਵਿਚ ਗੁਰੂ ਦਾ ਪ੍ਰੇਮ ਕਹੀਏ ਪਿਆਰ ਹੈ, ਉਸ ਨੂੰ ਪਰਮੇਸ਼ਰ ਦਾ ਦਰਸ਼ਨ ਦੀਦਾਰ ਪ੍ਰਾਪਤ ਹੁੰਦਾ, ਤੇ ਇਸ ਕਰਕੇ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਉਹਨੂੰ ਦਰਸ਼ਨ ਪ੍ਰਾਪਤ ਹੁੰਦੇ ਹਨ।
ਗੁਰਬਾਣੀ ਸਿਉ ਪ੍ਰੀਤ ਸੋ ਪਰਸਨ,
ਸੱਸਾ ਥੋੜਾ ਜਿਹਾ ਗੇਤਰ ਕਰਨਾ ਜੀ ਬੋਲਣ ਵਾਸਤੇ, ਇਹਨੂੰ ਨੋਟ ਕਰ ਲੈਣਾ, ਸੋ ਪਰਸਨ, ਸੁਪਰਸਨ ਨਾ ਬਣ ਜਾਵੇ। ਜੇ ਸੁਪ ਤੇ ਰਸਨ ਬਣ ਗਿਆ ਪਾਠ ਬਿਲਕੁਲ ਹੀ ਗਲਤ ਹੋ ਜਾਏਗਾ। ਸੋ ਪਰਸਨ ਐ ਸੱਸਾ ਥੋੜਾ ਜਿਹਾ, ਉਹ ਗੁਰਬਾਣੀ ਦੇ ਸਿਉ ਨਾਲ ਪ੍ਰੀਤ ਕਰਕੇ ਸੋ ਪਰਸਨ ਭਲੀ ਪ੍ਰਕਾਰ ਪਰਸਨਾ ਭਾਵ ਧਾਰਨ ਕਰਦਾ ਹੈ, ਗੁਰਬਾਣੀ ਨਾਲ ਪ੍ਰੀਤੀ ਤੇ ਗੁਰਾਂ ਦੇ ਚਰਨਾਂ ਨੂੰ ਪਰਸਨਾ ਕਰਦਾ ਹੈ।
ਅਹਿਨਸ ਨਿਰਮਲ ਜੋਤ ਸਬਾਈ,
ਉਹ ਅਹਿਨਸ ਨਿਸ ਰਾਤ ਦਾ ਨਾਮ ਹੈ, ਇਹ ਨਾਮ ਹੈ ਦਿਨ ਦਾ, ਦਿਨ ਤੇ ਰਾਤ ਸਬਾਈ ਸਾਰਿਆਂ ਵਿਚ ਨਿਰਮਲ ਉਜਲ ਜੋਤੀ ਨੂੰ ਉਹ ਪਛਾਣ ਲੈਂਦਾ, ਤੇ ਇਸ ਕਰਕੇ ਫਿਰ
ਘਾਟ ਦੀਪਕ ਗੁਰਮੁਖ ਜਾਤਾ ਹੈ,
ਗੁਰਮੁਖ ਗੁਰਾਂ ਦੁਆਰਾ ਉਸਨੇ ਆਪਣੇ ਘਟ ਹਿਰਦੇ ਵਿਚ ਗਿਆਨ ਸ਼ਬਦ ਰੂਪੀ ਦੀਪਕ ਦੀਵੇ ਦਾ ਪ੍ਰਕਾਸ਼ ਜਾਤਾ ਜਾਣਿਆ ਹੈ।
ਭੋਜਨ ਗਿਆਨ ਮਹਾਰਸ ਮਿੱਠਾ,
ਗਿਆਨ ਰੂਪੀ ਭੋਜਨ ਦਾ ਮਹਾਂ ਬਹੁਤ ਹੀ ਮਿੱਠਾ ਮਿੱਠਾ ਰਸ ਸਵਾਦ ਹੈ। ਮਹਾਰਸ ਵੱਡੇ ਬ੍ਰਹਮਾਨੰਦ ਦੇ ਇਸ ਆਨੰਦ ਨੂੰ ਦੇਣ ਵਾਲਾ ਹੈ।
ਜਿਨ ਚਾਖਿਆ ਤਿਨ ਦਰਸ਼ਨ ਡੀਠਾ,
ਜਿਸਨੇ ਇਹ ਰਸ ਚਾਖਿਆ ਚਖਣਾ ਕੀਤਾ ਉਸਨੇ ਪਰਮੇਸ਼ਰ ਦੇ ਦਰਸ਼ਨ ਦੀਦਾਰ ਨੂੰ ਡੀਠਾ ਦੇਖਣਾ ਕੀਤਾ ਹੈ ਜੀ।
ਦਰਸ਼ਨ ਦੇਖ ਮਿਲੇ ਬੈਰਾਗੀ,
ਦਰਸ਼ਨ ਦੀਦਾਰ ਦੇਖ ਕੇ ਸੰਸਾਰ ਵੱਲੋਂ ਬੈਰਾਗੀ ਉਪਰਾਮਤਾ ਧਾਰਨ ਕਰਕੇ ਉਸ ਰੂਪ ਵਿਚ ਮਿਲੇ ਅਭੇਦ ਹੋਏ ਹਨ।
ਮਨ ਮਨਸਾ ਮਾਰ ਸਮਾਤਾ ਹੈ,
ਮਨ ਦੀਆਂ ਮਨਸਾ ਵਾਸ਼ਨਾਵਾਂ ਨੂੰ ਮਾਰ ਕੇ ਮਨ ਗੁਰ ਉਪਦੇਸ਼ ਵਿਚ ਸਮਾਤਾ ਲੀਨ ਹੋਇਆ ਹੈ ਜੀ।
ਸਤਿਗੁਰ ਸੇਵੈ ਸੇ ਪ੍ਰਧਾਨਾ,
ਜਿਹੜੇ ਸਤਿਗੁਰਾਂ ਨੂੰ ਸੇਵੈ ਸੇਵਦੇ ਹੈ ਸੇ ਉਹ ਲੋਕ ਪਰਲੋਕ ਪ੍ਰਧਾਨਾ ਮੁਖੀ ਹੋਏ ਨੇ। ਪ੍ਰਧਾਨ ਬਣ ਨੂੰ ਹਰ ਇੱਕ ਦਾ ਜੀ ਕਰਦਾ, ਪਰ ਮਹਾਰਾਜ ਪ੍ਰਧਾਨ ਦੀ ਪਰਿਭਾਸ਼ਾ ਜਿਹੜੀ ਕਰਦੇ ਆ ਉਹ ਸਮਝਣ ਦੀ ਲੋੜ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਰਿਆਂ ਪੁਰਖਾਂ ਦੇ ਪ੍ਰਧਾਨ ਕੌਣ ਹੈ? ਸਾਧ ਸੰਗ ਜਾ ਕੇ ਮਿਟਿਆ ਉਪਾਨ, ਤੇ ਇਸ ਕਰਕੇ ਜਿਹੜਾ ਤੇ ਜਾਂ ਫਿਰ ਸਤਿਗੁਰ ਸੇਵੇ ਸੇ ਪ੍ਰਧਾਨਾ, ਸਤਿਗੁਰੂ ਦੀ ਸੇਵਨ ਕਰਦੇ ਆ, ਸਤਿਗੁਰਾਂ ਦੀ ਸੇਵਾ ਟਹਿਲ ਕਰਦੇ ਆ, ਉਹ ਸੇਵਕ ਪ੍ਰਧਾਨ ਹੈ ਅਸਲ ਦੇ ਵਿੱਚ, ਉਹਨੂੰ ਹੋਰ ਕਿਸੇ ਪ੍ਰਧਾਨਗੀਆਂ ਦੀ ਇੱਛਾ ਹੀ ਨਹੀਂ ਰਹਿੰਦੀ। ਜਿਵੇਂ ਨਵਾਬ ਕਪੂਰ ਸਿੰਘ ਨੇ ਨਵਾਬੀਆਂ ਠੁਕਰਾਈਆਂ, ਕਪੂਰਥਲੇ ਦੀ ਨਵਾਬੀ ਜਿਹੜੀ ਸੀ, ਤੋ ਇਸ ਪ੍ਰਕਾਰ ਹੈ ਵੀ ਸੇਵਾ ਵੱਡੀ ਹੈ ਸਭ ਤੋਂ।
ਤਿੰਨ ਘੱਟ ਘੱਟ ਅੰਤਰ ਬ੍ਰਹਮ ਪਛਾਣਾ,
ਤੇ ਫਿਰ ਬਈ ਜਿਹੜੇ ਸਤਿਗੁਰੂ ਨੂੰ ਸੇਵਦੇ ਆ ਉਹੀ ਘਟਾਂ ਘਟਾਂ ਹਿਰਦਿਆਂ ਹਿਰਦਿਆਂ ਵਿੱਚ ਬ੍ਰਹਮ ਪਰਮੇਸ਼ਰ ਵਿਆਪਕ ਨੂੰ ਗਿਆਨ ਦੁਆਰਾ ਪਛਾਣਾ, ਸਿਆਣਾ ਕੀਤਾ। ਸੇ ਅੱਖੜੀਆਂ ਬਿਆਨ ਜਿਨੀ ਰਸਿੰਦੋ ਮਾਪਰੀ, ਉਹ ਅੱਖਾਂ ਮਿਲ ਗਈਆਂ ਬੈਰਾਗ ਵਿਵੇਕ ਦੀਆਂ।
ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀ ਜੈ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰ ਪਰਮੇਸ਼ਰ ਪ੍ਰਭੂ ਜੀ, ਮੈਨੂੰ ਆਪਣਾ ਜਸ ਕੀਰਤਨ ਕਰਨਾ ਤੇ ਆਪਣੇ ਹਰ ਜਨ ਭਗਤ ਜਨਾਂ ਦੀ ਸੰਗਤ ਦੀ ਜੈ ਦੇਣਾ ਕਰੋ ਜੀ।
ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ,
ਜਿਨ੍ਹਾਂ ਨੇ ਹਰ ਹਰੀ ਪ੍ਰਭੂ ਹੇ ਵਾਹਿਗੁਰੂ ਤੈਨੂੰ ਸਤਿਗੁਰਾਂ ਦੁਆਰਾ ਜਾਤਾ ਜਾਣਨਾ ਕੀਤਾ, ਉਹਨਾਂ ਦੀ ਸੰਗਤ ਦਿਓ ਮਹਾਰਾਜ।
ਮਾਰੂ ਮਹੱਲਾ ਪਹਿਲਾ,
ਮਾਰੂ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਹਨ ਸ਼ਬਦ ਦੁਆਰਾ।
ਸਾਚੇ ਸਾਹਿਬ ਸਿਰਜਣ ਹਾਰੇ,
ਭਾਈ ਉਹ ਸੱਚੇ ਸਰੂਪ ਵਾਹਿਗੁਰੂ ਮਾਲਕ ਸਿਰਜਣ ਹਾਰੇ ਰਚਨ ਹਾਰ ਪ੍ਰਭੂ ਨੂੰ ਸਿਮਰਨਾ ਕਰੋ।
ਜਿਨ ਧਰ ਚੱਕਰ ਧਰੇ ਵਿਚਾਰੇ,
ਜਿਨ ਜਿਸ ਨੇ ਧਰ ਧਰਤੀ ਆਪ ਦੇ ਚੱਕਰ ਵਿਚਾਰੇ ਵਿਚਾਰ ਕੇ ਧਰੇ ਰੱਖਣਾ ਕੀਤੇ ਹਨ, ਜਾਂ ਧਰਤੀ ਆਦਿ ਚੱਕਰ ਵਿਚਾਰ ਕਰਕੇ ਆਪਣੀ ਚੇਤਨ ਸੱਤਾ ਦੇ ਆਸਰੇ ਰੱਖੇ ਹੋਏ ਹਨ, ਜਾਂ ਫਿਰ ਕਾਲ ਦੇ ਚੱਕਰ ਵਿੱਚ ਪਾ ਕੇ ਰੱਖੇ ਹੋਏ ਹਨ ਸਾਰੇ।
ਆਪੇ ਕਰਤਾ ਕਰ ਕਰ ਵੇਖੈ,
ਕਰਤਾ ਰਚਨਹਾਰ ਪ੍ਰਭੂ ਪਰਮੇਸ਼ਵਰ ਜੋ ਵਾਹਿਗੁਰੂ ਹੈ ਨਾ, ਆਪੇ ਆਪ ਹੀ ਉਤਪਤੀ ਕਰ ਕਰਕੇ ਪਾਲਣਾ ਕਰ ਕਰਕੇ ਵੇਖੈ ਵੇਖਦਾ ਹੈ।
ਸਾਚਾ ਵੀ ਪਰਵਾਹ ਹੈ,
ਉਹ ਸੱਚਾ ਪਰਮੇਸ਼ਰ ਬੇਪਰਵਾਹ ਕੀ ਹੁੰਦਾ, ਬੇਮੁਹਤਾਜ ਹੈ, ਉਹਨੂੰ ਮੁਹਤਾਜਗੀ ਨੀ, ਕਿਸੇ ਦੀ ਮਛੰਦਗੀ ਨਹੀਂ ਹੈ।
ਏਕੀ ਜੰਤ ਉਪਾਏ,
ਤੇ ਫਿਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਪਰਮੇਸ਼ਰ ਨੇ ਵੇਕੀ ਵੇਕੀ ਵੱਖ ਵੱਖ ਤਰ੍ਹਾਂ ਦੇ ਉੱਤਮ ਮੱਧਮ ਕਨਿਸ਼ਟ ਅਧਮ ਆਦਿ ਜੰਤ ਜੀਵ ਉਪਾਏ ਪੈਦਾ ਕੀਤੇ ਹਨ।
ਦੋਏ ਪੰਧੀ ਦੋਏ ਰਾਹ ਚਲਾਏ,
ਦੋਏ ਦੋ ਪੰਧੀ ਸਿੱਖਿਆ ਦੇਣ ਵਾਲੇ, ਤੇ ਕਿਸ ਤਰ੍ਹਾਂ ਦੇ ਗੁਰਮੁਖ ਤੇ ਮਨਮੁਖ, ਦੋ ਪੰਧੀ ਦੋ ਰਸਤਿਆਂ ਤੇ ਚੱਲਣ ਵਾਲੇ, ਇੱਕ ਸਿੱਖਿਆ ਦੇਣ ਵਾਲਾ ਤੇ ਦੂਸਰਾ ਸਿੱਖਿਆ ਨਾ ਧਾਰਨ ਕਰਨ ਵਾਲਾ, ਪਰਵਾਹ ਹੀ ਨਹੀਂ ਕਰਦਾ, ਉਹ ਮਨਮੁਖ, ਗੁਰਮੁਖ ਤੇ ਮਨਮੁਖ ਪੈਦਾ ਕੀਤੇ ਨੇ। ਤੇ ਇਸ ਪ੍ਰਕਾਰ ਦੋਏ ਪੰਧੀ ਦੋਏ ਰਾਹ ਚਲਾਏ, ਉਹ ਕਿਹੜੇ ਨੇ, ਦੋ ਹੀ ਆਸਤਕ ਤੇ ਨਾਸਤਕ, ਇੱਕ ਰੱਬ ਨੂੰ ਮੰਨਦਾ ਦੂਜਾ ਮੰਨਦਾ ਨਹੀਂ, ਦੋਨਾਂ ਦੇ ਰਸਤੇ ਵੱਖਰੇ ਵੱਖਰੇ, ਦੋ ਰਾਹ ਹੋ ਗਏ ਨਾ, ਇਹਨਾਂ ਰਸਤੇ ਤੇ ਤੋਰਨਾ ਕੀਤੇ ਹੋਏ ਨੇ। ਜਾਂ ਫਿਰ ਦੋਏ ਪੰਧੀ ਦੋਏ ਰਾਹ ਚਲਾਏ, ਦੋ ਪੰਧੀ ਭਾਵ ਕੇ ਹਿੰਦੂ ਤੇ ਮੁਸਲਮਾਨ ਇਹ ਬਣਾ ਦਿੱਤੇ, ਦੋਨਾਂ ਦੇ ਕਰਮ ਧਰਮ ਵੱਖਰੇ ਬਣਾ ਦਿੱਤੇ। ਜਾਂ ਫਿਰ ਦੋਏ ਪੰਧੀ ਦੋਏ ਰਾਹ ਚਲਾਏ, ਜਿਵੇਂ ਹਿੰਦੂ ਤੇ ਮੁਸਲਮਾਨ ਵੱਖਰੇ ਵੱਖਰੇ ਧਰਮਾਂ ਦੇ ਰਾਹ ਤੇ ਚਲਾਏ ਹੈ, ਦੇਵਤੇ ਤੇ ਦੈਤ ਵੀ ਇਹ ਵੀ ਦੋ ਨੇ, ਇਹ ਵੀ ਇਹਨਾਂ ਦੇ ਵੱਖਰੇ ਵੱਖਰੇ ਰਾਹ ਨੇ। ਦੈਤ ਜਿਹੜੇ ਨੇ ਅਤਿਆਚਾਰੀ ਹੁੰਦੇ ਨੇ, ਦੇਵਤੇ ਦਇਆਵਾਨ ਹੁੰਦੇ ਨੇ। ਜਾਂ ਫਿਰ ਦੋਏ ਪੰਧੀ ਦੋਏ ਰਾਹ ਚਲਾਏ, ਸਾਧੂ ਤੇ ਗ੍ਰਿਸ਼ਤੀ ਇਹ ਦੋ ਰਾਹ ਹੀ ਬਣਾ ਦਿੱਤੇ, ਇਹਨਾਂ ਨੂੰ ਵੱਖਰੇ ਵੱਖਰੇ ਦੋ ਰਾਹਾਂ ਦੇ ਉੱਤੇ ਚਲਾਉਣਾ ਕੀਤਾ, ਦੋਏ ਰਾਹ ਚਲਾਏ। ਭਾਵ ਕੀ ਹੈ, ਜਿਵੇਂ ਹਿੰਦੂ ਮੰਦਰਾਂ ਵਿੱਚ ਜਾਂਦੇ ਆ, ਮੁਸਲਮਾਨ ਮਸਜਿਦਾਂ ਜਾਂਦੇ ਆ, ਦੇਵ ਤੇ ਪੁੰਨ ਤੇ ਦੈਤ ਪਾਪ ਕਰਦੇ ਆ, ਸਾਧੂ ਵਿਰਖਤ ਤਿਆਗੀ ਤੇ ਗ੍ਰਿਸ਼ਤੀ ਪਦਾਰਥਾਂ ਨੂੰ ਭੋਗਣ ਵਾਲਾ ਹੈ, ਇਉਂ ਦੋ ਰਾਹ ਬਣਾ ਦਿੱਤੇ ਮਹਾਰਾਜ ਸਾਰਿਆਂ ਦੇ।
ਗੁਰ ਪੂਰੇ ਦਿਨ ਮੁਕਤ ਨਾ ਹੋਈ,
ਪਰ ਪੂਰਨ ਗੁਰਾਂ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ, ਤੇ ਇਸ ਕਰਕੇ ਮੁਕਤੀ ਦਾ ਪ੍ਰਾਪਤ ਹੀ ਗੁਰਾਂ ਦੇ ਕੋਲੋਂ ਹੁੰਦੀ ਹੈ। ਸੋ ਮੁਕਤੀ ਜੇ ਸਤਿਗੁਰ ਚੰਗਾ, ਜਿਹਨੂੰ ਸਤਿਗੁਰੂ ਮਿਲ ਗਿਆ ਬ੍ਰਹਮ ਨੇਸ਼ਤੀ ਬ੍ਰਹਮ ਸਰੋਤਰੀ, ਉਹੀ ਮੁਕਤ ਹੋ ਸਕਦਾ ਹੈ, ਵਰਨਾ ਹੋਰ ਮੁਕਤ ਨਹੀਂ ਹੋ ਸਕਦਾ ਕੋਈ।
ਸਤ ਨਾਮ ਜਪ ਲਾਹਾ ਹੈ,
ਗੁਰਾਂ ਦੁਆਰਾ ਸੱਚੇ ਨਾਮ ਨੂੰ ਜਪ ਕੇ ਲਾਹਾ ਲਾਹ ਪ੍ਰਾਪਤ ਹੁੰਦਾ ਹੈ ਜੀ।
ਪੜ੍ਹੈ ਮਨਮੁਖ ਪਰ ਵਿਧ ਨਹੀਂ ਜਾਣਾ,
ਕਹਿੰਦੇ ਭਾਈ ਮਨਮੁਖ ਜਿਹੜਾ ਨਾ ਮਨ ਦੇ ਆਖੇ ਲਗਣ ਵਾਲਾ ਵਿਦਵਾਨ, ਉਹ ਵੀ ਹੋ ਜਾਂਦਾ ਪੜ੍ਹ ਕੇ, ਐਸੀ ਗੱਲ ਨਹੀਂ, ਮਨਮੁਖ ਵੀ ਵਿਦਵਾਨ ਹੋ ਜਾਂਦੇ ਨੇ, ਚਾਰ ਅੱਖਰ ਪੜ੍ਹ ਲੈਂਦੇ ਹੈ, ਪਰ ਮਨਮੁਖਤਾ ਕਰਕੇ ਮਨਮੁਖ ਪੁਰਸ਼ ਵੇਦਾਂ ਸ਼ਾਸਤਰਾਂ ਆਦਿ ਨੂੰ ਪੜ੍ਹੇ ਪੜ੍ਹ ਤਾਂ ਲਊਗਾ, ਪਰ ਵਿਧ ਨਹੀਂ ਜਾਣਾ, ਉਸਨੇ ਸਿਧਾਂਤ ਨੂੰ ਧਾਰਨ ਨਹੀਂ, ਸਿਧਾਂਤ ਨੂੰ ਧਾਰਨ ਕਰਦੀ ਵਿਧ ਯੁਗਤੀ ਨਹੀਂ ਜਾਣਾ ਜਾਣਨ ਕੀ। ਸਿਧਾਂਤ ਧਾਰਨ ਨਹੀਂ ਕੀਤਾ ਹੈ।
ਪੜ੍ਹਾ ਹੈ ਮਨਮੁਖ ਪਰ ਵਿਦ ਨਹੀਂ ਜਾਣਾ।
ਮਨਮੁਖ ਵੇਦਾਂ ਸ਼ਾਸਤਰਾਂ ਆਦਿ ਨੂੰ ਪੜ੍ਹੇ ਪੜ੍ਹਦੇ ਤਾਂ ਹਨ, ਪਰ ਉਹਦੇ ਸਿਧਾਂਤ ਨੂੰ ਧਾਰਨ ਕਰਨ ਦੀ ਵਿਧ ਯੁਗਤੀ ਨੂੰ ਨਹੀਂ ਜਾਣਾ ਜਾਣਦੇ।
ਨਾਮ ਨਾ ਬੂਝੈ ਭਰਮ ਭੁਲਾਨਾ।
ਉਹ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਬੁੱਝਦੇ ਨਹੀਂ। ਉਹ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਉਹ ਨਹੀਂ ਬੁੱਝੇ ਬੁੱਝਦੇ, ਭਾਵ ਕਿ ਪੁੱਛਦੇ ਹੀ ਨਹੀਂ, ਭਰਮ ਦੇ ਵਿੱਚ ਭੁੱਲੇ ਰਹਿੰਦੇ ਹਨ ਹਰ ਵੇਲੇ।
ਲੈ ਕੇ ਵੱਡੀ ਦੇਨ ਉਗਾਹੀ।
ਉਹ ਲੋਕਾਂ ਕੋਲੋਂ ਵੱਡੀ ਰਿਸ਼ਵਤ ਲੈ ਕੇ ਝੂਠੀ ਉਗਾਹੀ ਗਵਾਹੀ ਦਿੰਦੇ ਹੈ, ਝੂਠੀਆਂ ਗਵਾਹੀਆਂ ਦਿੰਦੇ ਫਿਰਦੇ ਆ ਸੰਸਾਰ ਦੇ ਲੋਕ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੈ।
ਦੁਰਮਤ ਕਾ ਗਲ ਫਾਹਾ ਹੈ।
ਉਹਨਾਂ ਦੇ ਗਲ ਗਲੇ ਦੇ ਵਿੱਚ ਦੁਰਮਤ ਖੋਟੀ ਮਤ ਦਾ ਫਾਹਾ ਪਿਆ ਹੋਇਆ ਹੈ ਜੀ।
ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ।
ਵਿਦਵਾਨ ਲੋਕ ਵੀ 27 ਸਿਮਰਤੀਆਂ ਜਿਹੜੀਆਂ ਨੇ 6 ਸ਼ਾਸਤਰ, 27 ਸਿਮਰਤੀਆਂ 6 ਸ਼ਾਸਤਰ 18 ਪੁਰਾਣ, ਇਹਨਾਂ ਨੂੰ ਪੜ੍ਹੇ ਪੜ੍ਹਦੇ ਨੇ, ਐਸੀ ਬਾਤ ਨਹੀਂ ਹੈ ਵਿਦਵਾਨ ਬਣ ਜਾਂਦੇ ਨੇ, ਤੇ ਜਾਂ ਫਿਰ ਵਿਦਵਾਨ ਲੋਕ ਇਹ ਸਾਰਾ ਕੁਛ ਪੜ੍ਹ ਲੈਂਦੇ ਹਨ ਜੇ।
ਵਾਦ ਵਿਖਾਣ ਹੈ ਤਤ ਨਾ ਜਾਣਾ।
ਕੀ ਉਹਨਾਂ ਦੀ ਵਿਦਵਾਨੀ ਨੂੰ ਕਰੋਗੇ, ਬਾਦ ਝਗੜਿਆਂ ਦਾ ਵਿਖਿਆਣ ਕਰਦੇ ਹੈ, ਤਤ ਸਾਰ ਵਸਤੂ ਨੂੰ ਨਹੀਂ ਜਾਣਾ ਜਾਣਦੇ ਹਨ।
ਵਿਣ ਗੁਰ ਪੂਰੇ ਤਤ ਨਾ ਪਾਈਐ।
ਪੂਰਨ ਗੁਰੂ ਸਾਹਿਬ ਦੀ ਸ਼ਰਨ ਤੋਂ ਬਿਨ ਬਗੈਰ ਤਤ ਸਿਧਾਂਤ ਰੂਪ ਵਸਤੂ ਜਿਹੜੀ ਹੈ, ਤਤ ਸਰੂਪ ਆਤਮ ਸਰੂਪ ਨੂੰ ਉਹ ਨਹੀਂ ਪਾਈਐ ਪਾਈਦਾ, ਨਹੀਂ ਪ੍ਰਾਪਤ ਹੁੰਦਾ।
ਸੱਚ ਸੂਚੇ ਸੱਚ ਰਾਹ ਹੈ।
ਸੱਚ ਸੱਚੇ ਨਾਮ ਕਰਕੇ ਅੰਦਰੋਂ ਸੂਚੇ ਸੁੱਚੇ ਪਵਿੱਤਰ ਹੋਏ ਹਨ, ਉਹ ਭਗਤੀ ਸਹਿਤ ਗਿਆਨ ਦੇ ਸੱਚੇ ਰਾਹ ਰਸਤੇ ਉੱਤੇ ਚੱਲਦੇ ਹਨ।
ਸਭ ਸਾਲ ਆਹੇ ਸੁਣ ਸੁਣ ਆਖੇ।
ਸਭ ਸਾਲ ਆਹੇ ਕਹਿੰਦੇ ਮੂੰਹੋਂ ਤਾਂ ਸਭ ਕੋਈ, ਮੂੰਹੋਂ ਤਾਂ ਸਭ ਸਾਰੇ ਪ੍ਰਭੂ ਨੂੰ ਸਾਲਾਹੀ ਸਲਾਉਂਦੇ ਹੈ, ਤੇ ਇੱਕ ਦੂਜੇ ਕੋਲੋਂ ਸੁਣ ਸੁਣ ਕੇ ਸਿਫਤਾਂ ਵੀ ਆਖੇ ਆਖਦੇ ਹਨ।
ਆਪੇ ਦਾਨਾ ਸੱਚ ਪਰਖ।
ਪਰ ਅੰਤਰਜਾਮੀ ਪ੍ਰਭੂ ਆਪ ਸਭ ਦੇ ਅੰਦਰ ਦੀ ਜਾਣਨ ਵਾਲਾ ਦਾਨਾ ਗਿਆਤਾ ਹੈ, ਜੋ ਸੱਚ ਨੂੰ ਪਰਖੇ ਪਰਖਦਾ ਹੈ।
ਜਿਨ ਕੋ ਨਦਰ ਕਰੇ ਪ੍ਰਭ ਆਪਣੇ।
ਜਿਨ੍ਹਾਂ ਦੇ ਉੱਤੇ ਵਾਹਿਗੁਰੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਕਰਦਾ ਹੈ।
ਗੁਰਮੁਖ ਸ਼ਬਦ ਸਲਾਹ ਹੈ।
ਗੁਰਮੁਖ ਜਾਨ ਗੁਰਾਂ ਦੀ ਸ਼ਰਨ ਚ ਪੈ ਕੇ ਗੁਰਾਂ ਦੇ ਸ਼ਬਦ ਉਪਦੇਸ਼ ਨਾਮ ਨੂੰ ਸਲਾਹਾ ਸਲਾਉਂਦੇ ਹਨ।
ਸੁਣ ਸੁਣ ਆਖੇ ਕੀਤੀ ਬਾਣੀ।
ਹੋਰ ਕੀਤੀ ਕਿਤਨੀ ਹੀ ਸ੍ਰਿਸ਼ਟੀ ਲੋਕ, ਸ੍ਰਿਸ਼ਟੀ ਦੇ ਲੋਕ ਜਿਹੜੇ ਨ ਹੋਰ ਕੀਤੀ ਕਿਤਨੀ ਸ੍ਰਿਸ਼ਟੀ ਲੋਕਾਂ ਕੋਲੋਂ ਸੁਣ ਸੁਣ ਕੇ ਸਿਫਤਾਂ ਸਲਾਹਾਂ ਦੀ ਬਾਣੀ ਆਖੇ ਆਖਦੇ ਹਨ।
ਸੁਣ ਕਹੀਐ ਕੋ ਅੰਤ ਨਾ ਜਾਣੇ।
ਸੁਣ ਸਰਵਣ ਕਰਕੇ ਜਸ ਕਹੀਏ ਕਥਨ ਕਰਨ ਨਾਲ ਵੀ ਕੋਈ ਵੀ ਉਸ ਪ੍ਰਭੂ ਦਾ ਅੰਤ ਅਖੀਰ ਨਹੀਂ ਜਾਣੀ ਜਾਣ ਸਕਦਾ।
ਜਾ ਕੋ ਅਲਖ ਲਿਖਾਏ ਆਪੇ।
ਜਾਂ ਜਿਸ ਕੋ ਨੂੰ ਪ੍ਰਭੂ ਆਪੇ ਆਪ ਹੀ ਆਪਣਾ ਅਲਖ ਲਖਣ ਤੋਂ ਰਹਿ ਸਰੂਪ ਲਿਖਾਏ ਲਿਖਾ ਜਣਾ ਦਿੰਦਾ ਹੈ।
ਅਕਥ ਕਥਾ ਬੁੱਧ ਤਾਹਾ ਹੈ।
ਤਾਹਾ ਉਸ ਦੀ ਬੁੱਧ ਬੁੱਧੀ ਵਿੱਚ ਅਕਥ ਕਥਨ ਤੋਂ ਰਹਿਤ ਪ੍ਰਭੂ ਦੀ ਸਰੂਪ ਦੀ ਤਟਸਥੀ ਲਖਣਾ ਵਾਲੀ, ਸਰੂਪ ਲਖਣਾ ਵਾਲੀ, ਤੇ ਉਹ ਕਥਾ ਆ ਕੇ ਪ੍ਰਾਪਤ ਹੁੰਦੀ ਹੈ।
ਜਨਮ ਕਉ ਵਾਜ ਹੈ ਵਾਧਾਏ।
ਤੇ ਇਸ ਕਰਕੇ ਦੁਬਾਰੇ ਬੋਲੀ ਅਕਥ।
ਅਕਥ ਕਥਾ ਬੁੱਧ ਤਾਹਾ ਹੈ।
ਤਾਹਾ ਉਸ ਦੀ ਬੁੱਧ ਬੁੱਧੀ, ਉਸ ਬੁੱਧੀ ਦੇ ਵਿੱਚ ਅਕਥ ਕਥਨ ਤੋਂ ਰਹਿਤ ਪ੍ਰਭੂ ਦੀ ਸਰੂਪ ਲਖਣਾ ਵਾਲੀ, ਤਟਸਥੀ ਲਖਣਾ ਵਾਲੀ ਕਥਾ ਆ ਕੇ ਪ੍ਰਾਪਤ ਹੁੰਦੀ ਹੈ ਜੀ।
ਜਨਮੇ ਕਉ ਵਾਜ ਹੈ ਵਾਧਾਏ।
ਸੰਸਾਰੀ ਲੋਕ ਜਨਮੇ ਜੰਮਦੇ ਨੂੰ, ਜਦੋਂ ਬੱਚਾ ਜੰਮਦਾ ਹੈ ਉਹਦੇ ਵਾਸਤੇ ਬਾਜੇ ਬਾਜੇ ਵਜਾਉਂਦੇ ਹੈ, ਢੋਲ ਢਮੱਕੇ ਖੜਕਦੇ ਹੈ, ਨੱਚਦੇ ਹੈ, ਸ਼ਰਾਬਾਂ ਪੀਂਦੇ ਹੈ, ਵਧਾਏ ਵਧਾਈਆਂ ਦਿੰਦੇ ਹਨ।
ਸੋਹੇ ਲੜੇ ਅਗਿਆਨੀ ਗਾਏ।
ਅਗਿਆਨੀ ਗਿਆਨ ਤੋਂ ਹੀਣਿਆਂ ਨੇ ਸੋਹਲੜੇ ਖੁਸ਼ੀ ਦੇ ਗੀਤ ਗਾਏ ਗਾਇਨ ਕਰਦੇ ਹਨ, ਗਾਏ ਹਨ ਉਹਨਾਂ ਨੇ, ਜਾਂ ਵਿਆਹ ਵੇਲੇ ਖੁਸ਼ੀਆਂ ਦੇ ਗੀਤ ਗਾਉਂਦੇ ਹਨ।
ਜੋ ਜਨਮੈ ਤਿਸ ਸਰ ਪਰ ਮਰਨਾ।
ਪਰ ਇਹ ਨਹੀਂ ਜਾਣਦੇ ਵੀ ਜਿਹਦੇ ਅੱਜ ਬਾਜੇ ਵਜਾਉਂਦੇ ਉਹ ਇਹ ਇੱਕ ਦਿਨ ਮਰਨਾ ਵੀ ਹੈ ਨਹੀਂ। ਜੋ ਵੀ ਸੰਸਾਰ ਦੇ ਵਿੱਚ ਜਨਮੇ ਜਨਮਦਾ ਉਸੇ ਨੇ ਸਰ ਪਰ ਜ਼ਰੂਰ ਬਰ ਜ਼ਰੂਰ ਮਰ ਜਾਣਾ ਹੁੰਦਾ ਹੈ ਉਸਦਾ, ਕਿਉਂਕਿ
ਗਿਰਤ ਪਾਇਆ ਸਿਰ ਸਾਹਾ ਹੈ,
ਕਿਉਂਕਿ ਇਸ ਜੀਵ ਦੇ ਸਿਰ ਉਪਰ ਸਾਹਾ ਪਾਤਸ਼ਾਹ ਪਰਮੇਸ਼ੁਰ ਦਾ, ਜਿਹੜਾ ਸਾਹਾ ਪਾਤਸ਼ਾਹ, ਪਾਤਸ਼ਾਹ ਦਾ ਵੀ ਪਾਤਸ਼ਾਹ ਵਾਹਿਗੁਰੂ ਹੈ, ਤੇ ਉਹ ਪਰਮੇਸ਼ੁਰ ਦਾ ਕਿਰਤ ਕਰਮ ਦਾ ਲੇਖ ਪਿਆ ਹੋਇਆ ਹੈ। ਸਾਹਾ ਮੌਤ ਦੇ ਦਿਨ ਲਿਖਿਆ ਹੋਇਆ ਉਸ ਵਾਹਿਗੁਰੂ ਨੇ, ਉਸ ਦਿਨ ਜਾਣਾ ਹੀ ਹੈ। ਮਰਨ ਲਿਖਾਏ ਮੰਡਲ ਮੈਂ ਆਏ,
ਸੰਯੋਗ ਵਿਯੋਗ ਮੇਰਾ ਪ੍ਰਭ ਕੀਏ।
ਇਹ ਹੁਣ ਵਾਹਿਗੁਰੂ ਨੇ ਸੰਸਾਰ ਚਲਾਉਣ ਵਾਸਤੇ ਸੰਯੋਗ ਵਿਯੋਗ ਦੋਏ ਕਾਰ ਚਲਾਵਾ, ਇਹ ਕੰਮ ਚੱਲਦੇ ਹੀ ਇਹਨਾਂ ਦੇ ਨਾਲ। ਸੰਯੋਗੀ ਕਰਮ ਹੋਇਆ ਮਿਲਾਪ ਹੋ ਜਾਂਦਾ, ਵਿਯੋਗੀ ਆ ਗਿਆ ਵਿਛੋੜਾ ਹੋ ਜਾਂਦਾ, ਚਾਹੇ ਪਦਾਰਥ ਨੇ ਚਾਹੇ ਸੰਬੰਧੀ। ਸਰੀਰਾਂ ਦਾ ਸੰਯੋਗ ਮਿਲਾਪ ਤੇ ਵਿਯੋਗ ਵਿਛੋੜਾ, ਤੇ ਇਸ ਕਰਕੇ ਸੰਯੋਗ ਵਿਯੋਗ ਮੇਰੇ ਪ੍ਰਭ ਕੀ ਹੈ, ਇਹ ਵਾਹਿਗੁਰੂ ਨੇ ਕੀਤੇ, ਜਾਂ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦਾ ਸੰਯੋਗ ਤੇ ਕੁਸੰਗਤ ਦੁਆਰਾ ਵਿਛੋੜਾ, ਮੇਰੇ ਪ੍ਰਭੂ ਪਰਮੇਸ਼ਰ ਨੇ ਆਪ ਹੀ ਬਣਾਉਣਾ ਕੀਤਾ। ਜਿਹੜੇ ਕੁਸੰਗਤ ਕਰਨਗੇ ਉਹ ਮੇਰੇ ਕੋਲੋਂ ਵਿਛੜੇ ਰਹਿਣਗੇ, ਜਿਹੜੇ ਸਤਸੰਗਤ ਕਰਨਗੇ ਉਹ ਮੇਰੇ ਨਾਲ ਮਿਲੇ ਰਹਿਣਗੇ। ਇਹ ਸੰਯੋਗ ਵਿਯੋਗ ਐਸਾ ਵੀ ਜਾਣਨਾ।
ਸ੍ਰਿਸ਼ਟ ਉਪਾਏ ਦੁਖਾ ਸੁਖ ਦੀ,
ਸਾਰੀ ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਪੁੰਨ ਵਾਲਿਆਂ ਨੂੰ ਸੁਖ ਤੇ ਪਾਪ ਕਰਨ ਵਾਲਿਆਂ ਨੂੰ ਦੁੱਖ ਦੀਏ ਦੇਣਾ ਕੀਤੇ ਹਨ ਉਹਨਾਂ ਦੇ ਕਰਮਾਂ ਅਨੁਸਾਰ।
ਦੁੱਖ ਸੁਖ ਹੀ ਤੇ ਭਏ ਨਿਰਾਲੇ,
ਪਰ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਸੀਲ ਨਿਮਰਤਾ ਵਾਲਾ, ਜਿਹੜਾ ਸਾਰੀ ਤੁਕ ਇਕੱਠੀ ਬੋਲੋ ਜੀ,
ਗੁਰਮੁਖ ਸੀਲ ਸਨਾਹਾ ਹੈ,
ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਸੀਲ ਨਿਮਰਤਾ ਵਾਲਾ ਸੁਭਾਅ ਧਾਰਨ ਕਰਨ ਰੂਪ ਸਨਾਹਾ ਸੰਜੋਪ ਇੰਨੀ ਹੋਈ ਹੈ, ਉਹ ਗੁਰਮੁਖ ਜਨ ਦੁੱਖ ਤੇ ਸੁੱਖ ਤੋਂ ਹੀ ਨਿਸ਼ਚੇ ਕਰਕੇ ਨਿਰਾਲੇ ਅਸੰਗ ਹੀ ਹੋ ਗਏ। ਨਾ ਦੁੱਖ ਨਾ ਸੁੱਖ, ਸੁੱਖ ਆਏ ਤੇ ਖੁਸ਼ੀ ਨਹੀਂ, ਦੁੱਖ ਆਏ ਤੇ ਗਮੀ ਨਹੀਂ ਹੈ, ਇਹ ਤਤਿਕਸ਼ਾ ਵਿਰਤੀ ਬਣ ਜਾਂਦੀ ਹੈ।
ਨੀਕੇ ਸਾਚੇ ਕੇ ਵਪਾਰੀ,
ਸੱਚੇ ਪਰਮੇਸ਼ਰ ਦੇ ਨਾਮ ਜਪਣ ਜਪਾਉਣ ਰੂਪੀ ਵਪਾਰੀ ਵਣਜ ਕਰਨ ਵਾਲੇ ਗੁਰਮੁਖ ਜਨ ਬਹੁਤ ਨੀਕੇ ਚੰਗੇ ਜੀਵਨ ਵਾਲੇ ਹੁੰਦੇ ਹਨ।
ਸੱਚ ਸੌਦਾ ਲੈ ਗੁਰ ਵਿਚਾਰੀ,
ਗੁਰਾਂ ਦੇ ਸ਼ਬਦ ਦੀ ਵਿਚਾਰ ਰੂਪ ਸੱਚ ਸੱਚੇ ਨਾਮ ਰੂਪੀ ਸੌਦਾ ਲੈਂਦੇ ਹਨ।
ਸੱਚਾ ਅੱਖਰ ਜਿਸ ਧਨ ਪੱਲੇ,
ਜਿਸ ਪੁਰਸ਼ ਦੇ ਹਿਰਦੇ ਰੂਪੀ ਪੱਲੇ ਵਿਚ ਸੱਚਾ ਨਾਮ ਰੂਪੀ ਬੱਖਰ ਸੌਦੇ ਦਾ ਧਨ ਹੈ।
ਸ਼ਬਦ ਸੱਚਾ ਉਹ ਮਹਾ ਹੈ,
ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਕਰਕੇ ਆਤਮਕ ਉਮਾਹਾ ਉਤਸ਼ਾਹ ਪ੍ਰਾਪਤ ਹੁੰਦਾ ਉਹਨਾਂ ਨੂੰ।
ਕਾਚੀ ਸੌਦੀ ਤੋਟਾ ਆਵੇ,
ਕੱਚੇ ਵਿਸ਼ਿਆਂ ਦੀ ਸੌਦੀ ਸੌਦੇ ਵਿਚ ਹਮੇਸ਼ਾ ਜੰਮਣ ਮਰਨ ਰੂਪੀ ਤੋਟਾ ਘਾਟਾ ਹੀ ਆਵੇ ਆਉਂਦਾ ਹੈ।
ਗੁਰਮੁਖ ਵਣਜ ਕਰੇ ਪ੍ਰਭ ਭਾਵੇ,
ਗੁਰਮੁਖ ਜਨ ਗੁਰਾਂ ਦੁਆਰਾ ਸੱਚੇ ਨਾਮ ਜਪਣ ਜਪਾਉਣ ਰੂਪੀ ਵਣਜ ਵਪਾਰ ਕਰਦੇ ਨੇ, ਜਿਸ ਕਰਕੇ ਪ੍ਰਭ ਪਰਮੇਸ਼ਰ ਨੂੰ ਭਾਵ ਹੈ ਪਾਉਂਦੇ ਹਨ।
ਪੂੰਜੀ ਸਾਵਤ ਰਾਸ ਸਲਾਮਤ,
ਉਹਨਾਂ ਦੀ ਸਵਾਸਾਂ ਰੂਪੀ ਪੂੰਜੀ ਸਾਵਤ ਪੂਰੀ ਹੈ ਤੇ ਸ਼ਰਧਾ ਰੂਪੀ ਰਾਸ ਰਾਸੀ ਵੀ ਸਲਾਮਤ ਕਾਇਮ ਹੈ, ਜਿਨ੍ਹਾਂ ਦੀ ਰਾਸ ਸੱਚੀ ਨਾਮ ਰੂਪੀ ਪੂੰਜੀ ਸਾਵਤ ਹੈ, ਜਿਨ੍ਹਾਂ ਦੀ ਰਾਸ ਸੱਚਾਈ ਵਾਲੀ ਰਾਸ ਸੱਚੀ, ਰਾਸ ਦਾ ਅਰਥ ਸੱਚੀ ਸਮਝ ਲੈਣਾ, ਤੇ ਉਹਨਾਂ ਦੀ ਰਾਸ ਸੱਚੀ ਰਾਸ ਕਿਹੜੀ ਹੈ, ਨਾਮ ਰੂਪੀ ਪੂੰਜੀ ਸਾਬਤ ਹੈ, ਸੱਚੀ ਰਾਸ ਹੈ।
ਚੂਕਾ ਜਮ ਕਾ ਫਾਹਾ ਹੈ,
ਉਹ ਆਪਣੇ ਨਿੱਜ ਸਰੂਪ ਵਿਚ ਸਲਾਮਤ ਸਥਿਤ ਹੋਏ ਨੇ, ਉਹਨਾਂ ਦੇ ਗਲੇ ਤੋਂ ਜਮਾਂ ਦਾ ਫਾਹਾ ਚੁੱਕ ਗਿਆ ਹੈ, ਦੂਰ ਹੋ ਗਿਆ, ਨਿਵਿਰਤ ਹੋ ਗਿਆ ਹੈ।
ਸਭ ਕੋ ਬੋਲੇ ਆਪਣ ਭਾਣੇ,
ਜੋ ਆਪਣ ਆਪ ਦੇ ਮਨ ਨੂੰ ਭਾਣੇ ਪਾਉਂਦਾ ਹੈ, ਭਾਵ ਸਾਰਿਆਂ ਕੋਈ ਉਸੇ ਤਰ੍ਹਾਂ ਹੀ ਬੋਲੇ ਬੋਲਦਾ, ਜਿਵੇਂ ਕਿਸੇ ਨੂੰ ਬੋਲਣਾ ਪਾਉਂਦਾ ਉਵੇਂ ਬੋਲਦਾ ਨਾ, ਚਾਹੇ ਰੋਕੀ ਜਾਵੇ ਹਟਦਾ ਨਹੀਂ ਉਹ। ਇਸ ਪ੍ਰਕਾਰ ਸਭ ਕੋ ਬੋਲੇ ਆਪਣ ਭਾਣੇ, ਜੋ ਉਹਨੂੰ ਪਾਉਂਦਾ ਉਹ ਬੋਲਦਾ, ਜਿੱਥੇ ਜਾਣਾ ਚਾਹੁੰਦਾ ਉੱਥੇ ਜਾਂਦਾ, ਜਿੱਥੇ ਬੈਠਣਾ ਚਾਹੁੰਦਾ ਉੱਥੇ ਬੈਠਦਾ, ਦੂਆ ਕਹੇ ਵੀ ਤਾਂ ਵੀ ਗੱਲ ਨਹੀਂ ਮੰਨਦਾ, ਕਿਉਂਕਿ ਉਹਨੂੰ ਭਾ ਗਿਆ। ਤੇ ਇਸ ਪ੍ਰਕਾਰ ਜਿਨ੍ਹਾਂ ਨੂੰ ਗੁਰੂ ਦੁਆਰੇ ਆਉਣਾ ਭਾ ਗਿਆ, ਗੁਰੂ ਦੁਆਰੇ ਆਉਂਦੇ ਆ, ਕਥਾ ਸੁਣਨੀ ਭਾ ਗਈ, ਜਿਵੇਂ ਤੁਹਾਨੂੰ ਭਾਈ ਹੋਈ ਆ, ਤੁਸੀਂ ਕਥਾ ਦੁਆਰਾ ਆਨੰਦ ਮਾਣਦੇ ਹੋ। ਤੇ ਅੱਗੇ ਦੱਸਦੇ ਹਨ ਜੇ
ਮਨਮੁਖ ਦੂਜੇ ਬੋਲ ਨਾ ਜਾਣੇ,
ਮਨਮੁਖ ਦੂਜੇ ਦਵੈਸ ਵਿਚ ਲੱਗੇ ਹੋਏ ਭਾਣਾ ਮੰਨਣਾ ਨਾਮ ਰੂਪੀ ਬੋਲ ਬੋਲਣ ਨੂੰ ਤਾਂ ਇਹ ਉੱਕੇ ਹੀ ਨਹੀਂ ਜਾਣੇ, ਜਾਣਦੇ ਨਹੀਂ ਹਨ ਇਹ ਬੋਲ ਬੋਲਣ ਤਾਂ।
ਅੰਧਲੇ ਕੀ ਮਤ ਅੰਧਲੀ ਬੋਲੀ,
ਇਹਨੂੰ ਪਾਠ ਨੂੰ ਭਾਈ ਕੱਕੇ ਨੂੰ ਐਨ ਨਿਖਾਰ ਕੇ ਬੋਲਣਾ, ਕੀਮਤ ਨਾ ਬਣ ਜਾਏ। ਅੰਧਲੇ ਕੀ ਮਤ ਅੰਧਲੀ ਬੋਲੀ, ਅੰਧਲੇ ਅਗਿਆਨੀ ਜੀਵ ਦੀ ਮਤ ਬੁੱਧੀ ਜਿਹੜੀ ਹੈ ਵਿਰਾਗ ਤੇ ਵਿਵੇਕ ਤੋਂ ਬਿਨਾਂ ਹੋਣ ਕਰਕੇ, ਇਹਨਾਂ ਨੇਤਰਾਂ ਤੋਂ ਹੀਣੀ ਹੋਣ ਕਰਕੇ ਅੰਧਲੀ ਅੰਨੀ ਹੈ। ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਹੀਣੀ ਹੋਣ ਕਰਕੇ ਉਸ ਨੇ ਫਿਰ ਬੋਲੀ ਕਿਹਾ ਹੈ। ਤੇ ਇਹ ਜਿਹੜਾ ਇਸ ਪ੍ਰਕਾਰ ਦੇ ਇਹ ਸ਼ਬਦ ਹੈ ਜਿਹੜਾ ਅੰਦਲੀ ਦੇ ਨਾਲ ਪਾਈ, ਇਹਨੂੰ ਬੋਲੀ ਨਹੀਂ ਕਰਨਾ। ਬੋਲੀ ਕਰਤਾ ਬੋਲਣ ਤੋਂ ਭਾਵ ਬੋਲੀ ਬੋਲਾ ਜਾਂ ਪਾਠ, ਜਿਵੇਂ ਆ ਫਲਾਣਾ ਬੋਲਾ ਹੈ, ਉਹਨੂੰ ਇਹ ਤਾਂ ਨਹੀਂ ਕਹਿੰਦੇ ਬੋਲਾ ਹੈ, ਬੋਲਾ ਕਹਾਂਗੇ ਤਾਂ ਬੋਲਦੇ ਦਾ ਅਰਥ ਹੋ ਗਿਆ, ਅਕਰ ਉਹੀ ਨਾ। ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ। ਤੋ ਇਸ ਕਰਕੇ ਉਸ ਦੀ ਇਹਦੀ ਹੋਣ ਕਰਕੇ ਨਾ ਸ਼ਰਦ ਦੇ ਵਿਚਾਰ ਵੀ ਕੰਨਾਂ ਤੋਂ ਹੀਣੀ ਹੋਣ ਕਰਕੇ ਬੋਲੀ ਹੈ। ਇਹ ਲੱਲੇ ਦੇ ਪੈਰ ਚ ਇੱਕ ਨੁਕਤਾ ਜਿਹਾ ਹੁੰਦਾ ਥੋੜਾ ਜਿਹਾ, ਉਹਨੂੰ ਲੱਲੇ ਦੀ ਆਵਾਜ਼ ਨੂੰ ਗੰਧਲੀ ਕਰਨ ਵਾਸਤੇ ਹੁੰਦਾ ਹੈ। ਹੁਣ ਅਲਾਲਾ ਅੱਖਰ ਤਾਂ ਹੈ ਨਹੀਂ ਕੋਈ, ਲੱਲੇ ਦੇ ਪੈਰ ਚ ਬਿੰਦੂ ਲੱਗ ਗਿਆ ਨਾ ਨੁਕਤਾ, ਜਿਵੇਂ ਥਾਲੀ ਤੇ ਕਹਿਣਗੇ ਜੀ ਸੁੱਧ ਸ਼ਬਦ ਤਾਂ ਥਾਲੀ ਹੈ, ਤੇ ਫਿਰ ਟਾਣੀ ਚਲੋ ਤਾਂ ਨਾਣੇ ਨਾਲ ਬਣ ਜਾਂਦਾ। ਥਾਲੀ ਜਿਹੜਾ ਸ਼ਬਦ ਹੈ ਲਾਲਾ ਜਿਹੜਾ, ਉਹਨੂੰ ਥੋੜਾ ਜਿਹਾ ਬਿੰਦੂ ਲਾ ਕੇ ਨਾ ਨੁਕਤਾ ਲਾ ਕੇ ਉਹਨੂੰ ਗੰਧਲਾ ਕੀਤਾ ਜਾਂਦਾ, ਫਿਰ ਉਹ ਸ਼ਬਦ ਬਣ ਜਾਂਦਾ। ਤੇ ਇਸ ਪ੍ਰਕਾਰ ਹੀ ਬੋਲੀ ਵੀ ਇਹੀ ਇਸੇ ਤਰ੍ਹਾਂ ਜਾਣਨਾ। ਤੇ ਅੰਨੀ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨ ਨਾ ਹੋਣ ਕਰਕੇ ਬੋਲੀ ਕਿਹਾ, ਤੇ ਜਿਹੜਾ ਵੈਰਾਗ ਵਿਵੇਕ ਦੇ ਨੇਤਰ ਹੋਣ ਨਾ ਹੋਣ ਕਰਕੇ ਜੀਵ ਰੂਪ ਇਸ ਤਰ੍ਹਾਂ ਅੰਨੀ ਹੈ। ਭਾਵ ਨਾ ਉਸ ਨੂੰ ਕਿਸੇ ਪ੍ਰਭੂ ਦ੍ਰਿਸ਼ਟੀ ਆਉਂਦਾ ਹੈ, ਨਾ ਹੀ ਪ੍ਰਭੂ ਦਾ ਜਸ ਉਹਨਾਂ ਨੂੰ ਭਾਉਂਦਾ ਹੈ। ਇਸ ਕਰਕੇ ਜਨਮ ਧਾਰ ਕੇ ਉਹਨਾਂ ਦਾ ਆਉਣਾ ਤੇ ਜਾਣਾ ਇਸ ਪ੍ਰਕਾਰ ਹੈ ਜੇ
ਆਏ ਗਿਆ ਦੁਖ ਤਾਹਾ ਹੈ।
ਉਹਨੇ ਫਿਰ ਪ੍ਰਭੂ ਨਾ ਉਸਨੇ ਕਿਤੇ ਪ੍ਰਭੂ ਦ੍ਰਿਸ਼ਟੀ ਆਉਂਦਾ ਤੇ ਨਾ ਹੀ ਪ੍ਰਭੂ ਦਾ ਜਸ ਉਹਨੂੰ ਭਾਇਆ ਸੁਣਦਾ, ਇਸ ਕਰਕੇ ਜਨਮ ਧਾਰ ਕੇ ਆਏ ਆਉਂਦਾ ਤੇ ਮਰ ਕੇ ਪ੍ਰਲੋਕ ਨੂੰ ਗਿਆ ਚਲਿਆ ਜਾਂਦਾ। ਇਉਂ ਉਸ ਤਾਹਾ ਉਸ ਨੂੰ ਜੰਮਣ ਮਰਨ ਦਾ ਭਾਰੀ ਦੁੱਖ ਲੱਗਾ, ਸੰਸਾਰ ਵਿਚ ਆ ਕੇ ਖਾਲੀ ਚਲਿਆ ਗਿਆ, ਇਸ ਕਰਕੇ ਤਾਹਾ ਉੱਥੇ ਪ੍ਰਲੋਕ ਚ ਭਾਰੀ ਦੁੱਖ ਪ੍ਰਾਪਤ ਹੁੰਦਾ ਹੈ।
ਦੁੱਖ ਮਹਿ ਜਨਮੈ ਦੁੱਖ ਮਹਿ ਮਰਨਾ।
ਉਹ ਅਗਿਆਨੀ ਜੀਵ ਦੁੱਖ ਦੇ ਵਿਚ ਇਹ ਜਨਮਦਾ ਅਤੇ ਦੁੱਖ ਦੇ ਵਿਚ ਇਹ ਮਰੇ ਮਰਨਾ ਹੁੰਦਾ ਹੈ। ਆਤਮ ਪ੍ਰਾਣ ਚ ਲੇਖ ਵੀ 70,000 ਬਿਛੂ ਡੰਗ ਮਾਰੇ, ਇੱਕ ਬਿਛੂ ਦੀ ਜਿਹੜੀ ਜਲਨ ਹੈ ਸਹਾਰ ਨਹੀਂ ਹੁੰਦੀ, ਇੰਨਾ ਦੁੱਖ ਵਿਸਾਸ ਜੀ ਮਰਨ ਵੇਲੇ ਹੁੰਦਾ ਹੈ। ਤੇ ਜੰਮਣ ਬਾਰੇ ਦਾ ਤਾਂ ਸਾਰਾ ਸੰਸਾਰ ਹੀ ਜਾਣਦਾ ਦੁੱਖ ਕਿੰਨਾ ਹੈ।
ਦੁੱਖ ਨਾ ਮਿਟੈ ਬਿਨ ਗੁਰ ਕੀ ਸਰਣ।
ਗੁਰੂ ਸਾਹਿਬ ਦੀ ਸ਼ਰਨ ਓੜ ਤੋਂ ਬਿਰ ਬਗੈਰ ਜੰਮਣ ਮਰਨ ਦਾ ਦੁੱਖ ਨਹੀਂ ਮਿਟਦਾ ਹੈ, ਨਿਵਿਰਤ ਨਹੀਂ ਹੁੰਦਾ।
ਦੁਖੀ ਉਪਜੈ ਦੁਖੀ ਬਿਨਸੈ।
ਅਗਿਆਨੀ ਜੀਵ ਤੇ ਦੁੱਖ ਵਿਚ ਹੀ ਜੰਮਦੇ ਆ, ਦੁੱਖ ਵਿਚ ਹੀ ਬਿਨਸੈ ਨਾਸ ਹੋ ਜਾਂਦੇ ਹਨ।
ਕਿਆ ਲੈ ਆਇਆ ਕਿਆ ਲੈ ਜਾਹਾ ਹੈ।
ਇਸ ਸੰਸਾਰ ਵਿਚ ਉਹ ਕਿਆ ਕੀ ਲੈ ਕੇ ਆਇਆ ਹੈ, ਕਿਆ ਕੀ ਲੈ ਕੇ ਜਹਾ ਜਾਏਗਾ। ਜਦੋਂ ਆਇਆ ਸੀ ਖਾਲੀ ਹੱਥ ਆਇਆ ਸੀ, ਤੇ ਨੰਗਾ ਧੰਗਾ ਸੀ, ਤੇ ਲੱਕ ਵਾਲਾ ਕੱਪੜਾ ਵੀ ਨਹੀਂ ਸੀ ਪੜਦਾ, ਨੰਗਾ ਜੰਮਿਆ ਸੀ। ਜਦੋਂ ਜਾਊਗਾ ਫੇਰ ਕਿਹੜੇ ਕੱਪੜੇ ਲੈ ਜਾਊਗਾ ਨਾਲ, ਫੇਰ ਵੀ ਤਾਂ ਖਾਲੀ ਹੈ, ਨਾ ਗੇ ਆਵਨ ਨਾ ਗੇ ਜਾਣ। ਇਸ ਕਰਕੇ ਭਾਵ ਖਾਲੀ ਹੱਥੀ ਆਇਆ ਸੀ, ਖਾਲੀ ਹੱਥੀ ਤੁਰ ਜਾਂਦਾ ਹੈ। ਜਾਂ ਫਿਰ ਇਉਂ ਕਹੋ ਕਿਆ ਲੈ ਆਇਆ ਕਿਆ ਲੈ ਜਾਹਾ ਹੈ। ਪੁੰਨ ਲੈ ਕੇ ਆਇਆ ਸੀ ਤੇ ਪਾਪ ਲੈ ਕੇ ਪ੍ਰਲੋਕ ਨੂੰ ਜਾਇਆ ਚਲਾ ਜਾਂਦਾ ਹੈ ਜੀ।
ਸੱਚੇ ਕਰਨੀ ਗੁਰ ਕੀ ਸਿਰ ਕਾਰਾ।
ਜੋ ਗੁਰੂ ਦੀ ਸਿਰ ਮੱਥੇ ਦੇ ਉੱਤੇ ਕਾਰਾ ਆਗਿਆ ਮਨ ਰੂਪੀ ਸੱਚੀ ਭਗਤੀ ਰੂਪੀ ਕਰਨੀ ਕਮਾਈ ਕਰਦੇ ਹਨ। ਇਹ ਜਿਹੜਾ ਸਿਰ ਤੇ ਕਾਰਾ ਪਾਠ, ਇਹ ਮੁੱਖ ਪਾਠ ਤਾਂ ਹੈਗਾ ਇਹੀ, ਪਰ ਸਿਰ ਕਾਰਾ ਦੂਜਾ ਪਾਠ ਇਹ ਹੈ। ਭਾਵ ਕੀ ਹੈ ਵੀ ਇੱਕ ਤਾਂ ਸੱਚੀ ਕਰਨੀ ਗੁਰ ਕੀ ਸਿਰਕਾਰਾ, ਸੱਚੀ ਸਰਕਾਰ ਹੈ ਗੁਰੂ, ਇਹ ਦੂਜੇ ਅਰਥ ਅਨੁਸਾਰ ਗੁਰ ਕੀ ਸਿਰਕਾਰਾ, ਇਹਨੂੰ ਅਲੱਗ ਅਲੱਗ ਮੁੱਖ ਪਾਠ ਰੱਖਣਾ ਹੈ। ਜੋ ਗੁਰੂ ਦੀ ਸਿਰ ਦੇ ਮੱਥੇ ਤੇ ਕਾਰਾ ਆਗਿਆ ਮਨ ਰੂਪੀ ਸੱਚੀ ਭਗਤੀ ਰੂਪੀ ਕਰਨੀ ਕਮਾਈ ਕਰਦੇ ਹਨ।
ਆਵਣ ਜਾਣ ਨਹੀਂ ਜਮ ਧਾਰਾ।
ਉਹਨਾਂ ਨੂੰ ਸੰਸਾਰ ਵਿੱਚ ਆਵਣ ਜਾਣ ਆਉਣਾ ਜਾਣਾ ਨਹੀਂ ਪੈਂਦਾ, ਨਾ ਹੀ ਜਮਾਂ ਦੀ ਧਾਰ, ਨਾਮ ਇੱਥੇ ਧਾੜਦਾ, ਧਾੜ ਨਹੀਂ ਪੈਂਦੀ। ਜਿਵੇਂ ਬਲੋਚਾਂ ਦੀਆਂ ਧਾੜਾਂ ਪੈਂਦੀਆਂ ਰਹੀਆਂ, ਉਹਨਾਂ ਨੂੰ ਬਹਿਤਰਨੀ ਨਦੀ ਜਾਂ ਅਵਿਦਿਆ ਰੂਪੀ ਨਦੀ, ਇਹਦੀ ਧਾਰਾ ਵਿੱਚੋਂ ਲੰਘਣਾ ਨਹੀਂ ਪੈਂਦਾ ਹੈ।
ਡਾਲ ਛੋੜ ਤਤ ਮੂਲ ਪਰਾਤਾ।
ਉਹ ਦੇਵੀ ਦੇਵਤਿਆਂ ਰੂਪੀ ਡਾਲ ਟਾਹਣੀਆਂ ਨੂੰ ਛੋੜ ਛੱਡ ਕਰਕੇ ਤਤ ਸਰੂਪ ਜੋ ਮੂਲ ਮੁੱਢ ਹੈ, ਮੁੱਢ ਰੂਪ ਪਰਮੇਸ਼ਰ ਹੈ, ਤੇ ਉਸ ਨੂੰ ਪਰਾਤਾ ਪਛਾਣਨਾ ਕਰਦੇ ਹਨ। ਇਹ ਗੁਰਮੁਖ ਜਨਾਂ ਦੀ ਬਾਤ ਦੱਸੀ ਹੈ। ਤੇ ਐਸੇ ਜਿਹੜੇ ਸੰਤ ਜਨ ਹਨ,
ਮਨ ਸਾਚਾ ਉਹ ਮਹਾ ਹੈ,
ਉਹਨਾਂ ਦੇ ਮਨ ਹਿਰਦੇ ਪ੍ਰਭੂ ਦੀ ਪ੍ਰਾਪਤੀ ਦਾ ਸੱਚਾ ਉਹ ਮਹਾ ਉਤਸ਼ਾਹ ਬਣਿਆ ਰਹਿੰਦਾ ਹੈ। ਉਮਾਹ ਜਿਹੜਾ ਆਨੰਦ ਦਾ ਨਾਮ ਹੈ।
ਹਰ ਕੇ ਲੋਕ ਨਹੀਂ ਜਮ ਮਾਰੇ।
ਪਰਮੇਸ਼ਰ ਦੇ ਲੋਕ ਭਾਵ ਭਗਤ ਜਨ, ਉਹਨਾਂ ਨੂੰ ਜਮਦੂਤ ਨਹੀਂ ਮਾਰ ਸਕਦਾ, ਬਲਕਿ ਧਰਮ ਰਾਜ ਤਿਨਕਾ ਮਿੱਤ ਹੈ,
ਉਹ ਮਿੱਤਰ ਬਣਦਾ ਹੈ। ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਚਵੈ ਨੂੰ ਕਹਿਣਦਾ ਕੀ ਕਹਿੰਦਾ ਕੀਤੋ ਪਵਨ ਪ੍ਰੀਤ ਮਹਾਂਪੁਰਖੋ ਮੇਰਾ ਤਮ ਇੱਥੇ ਤਾਂ ਪਾਪੀ ਪੁੰਨੀ ਆਉਂਦੇ ਤੁਸੀਂ ਅੱਜ ਆ ਕੇ ਮੇਰਾ ਇਹ ਜਿਹੜੀ ਸਿੰਜਣੀਪੁਰੀ ਹੈ ਧਰਮਰਾਜ ਦੀ ਪੁਰੀ ਜਿਹੜੀ ਹੈ ਇਹ ਪਵਿੱਤਰ ਕਰ ਦਿੱਤੀ ਹੈ।
ਨਾ ਦੁੱਖ ਦੇਖ ਹੈ ਪੰਥ ਕਰਾਰੈ
ਉਹ ਜਵਾਂ ਦੇ ਕਰਾਰੇ ਕਰੜੇ ਦੁਖਦਾਈ ਪੰਥ ਰਸਤੇ ਦੇ ਦੁੱਖ ਨਹੀਂ ਦੇਖਣਾ ਕਰਦੇ ਦੂਰ ਰਹੀ ਉਹ ਜਨਤੇ ਬਾਟ ਉਹ ਤਾਂ ਪਰੇ ਰਹਿ ਗਈ ਬਾਟ ਉਹਨਾਂ ਤੋਂ
ਰਾਮ ਨਾਮ ਘੱਟ ਅੰਤਰ ਪੂਜਾ
ਉਹ ਤਾਂ ਆਪਣੇ ਘੱਟ ਹਿਰਦੇ ਦੇ ਅੰਦਰ ਰਾਮ ਪਰਮੇਸ਼ਰ ਦੇ ਨਾਮ ਦੀ ਪੂਜਾ ਕਰਦੇ ਹੈ ਬਈ ਅਤੇ ਉਹਨਾਂ ਦਾ ਫਿਰ ਜਿਹੜੀ ਪੂਜਾ ਕਰਦੇ ਨੇ ਅਵਰ
ਅਵਰ ਨਾ ਦੂਜਾ ਕਾਹਾ ਹੈ
ਉਹਨਾਂ ਨੂੰ ਦੂਜਾ ਦੂਸਰਾ ਅਵਰ ਹੋਰ ਕੋਈ ਕਾਹਾ ਝਗੜਾ ਹੀ ਨਹੀਂ ਹੈ ਕਾਹਾ ਕਜੀਏ ਹੀ ਨਹੀਂ ਰਿਹਾ ਜਿਵੇਂ ਆਮ ਬੋਲੀ ਹੈ ਇਹ ਤੇ ਟਾਂਟੇ ਗਲ ਪੈ ਗਏ ਜੀ ਕਜੀਏ ਗਲ ਪੈ ਗਏ ਸਾਡੀ ਆਮ ਪ੍ਰਚਲਿਤ ਬੋਲੀ ਹੈ ਇਹ ਉਹਨਾਂ ਨੂੰ ਨਹੀਂ ਪੈਂਦੇ ਹਨ ਫਿਰ
ਓੜ ਨਾ ਕਥਨ ਸਿਫਤ ਸਜਾਈ
ਸਜਾਈ ਸਜਾਈ ਜੋ ਸਜੀ ਸੋਹਣੀ ਸਿਫਤ ਉਸ ਦੀ ਕਰਦੇ ਹਨ ਓੜ ਨਾ ਕਥਨੇ ਸਿਫਤ ਸਜਾਈ ਉਹਨਾਂ ਦੇ ਜਸ ਦਾ ਓੜ ਓੜਕ ਅੰਤ ਕਥਨੇ ਕਹਿਣ ਵਿੱਚ ਨਹੀਂ ਆਉਂਦਾ ਕਹਿੰਦੇ ਉਹ ਪਰਮਾਤਮਾ ਦੀ ਸਿਫਤ ਕਰਨ ਵਾਲੇ ਤੇ ਉਹਨਾਂ ਫਿਰ ਉਹਨਾਂ ਦੀ ਆਪਣੀ ਸਿਫਤ ਕੀ ਨਹੀਂ ਹੋ ਜਾਂਦੀ ਹੈ ਕਹਿੰਦੇ ਓੜ ਕੇ ਨਹੀਂ ਆ ਸਕਦਾ ਪਰਮਾਤਮਾ ਦੀ ਸਿਫਤ ਦਾ ਵੀ ਕੋਈ ਅਣਕ ਨਹੀਂ ਹੈ ਜਿਹੜਾ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਦੀ ਸਿਫਤ ਦਾ ਵੀ ਕੋਈ ਓੜਕ ਨਹੀਂ ਅੰਤ ਨਹੀਂ ਹੈ
ਜੋ ਤੁਧ ਭਾਵ ਹੈ ਰਹਿ ਰਜਾਈ
ਪ੍ਰਭੂ ਜਿਵੇਂ ਜਿਵੇਂ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੇਰੀ ਰਜਾਈ ਆਗਿਆ ਵਿੱਚ ਰਹਿੰਦੇ ਹਨ ਸੰਤ ਜਨ
ਦਰਗਾਹ ਪੈਦੇ ਜਾਨ ਸੁਹੇਲੇ
ਤੇ ਉਹ ਸੱਚੇ ਪਾਤਸ਼ਾਹ ਤੇਰੇ ਹੁਕਮ ਭਾਣੇ ਵਿੱਚ ਰਹਿੰਦੇ ਹਨ ਸਾਰਾ ਬੋਲ ਦੋ ਜੀ
ਹੁਕਮ ਸੱਚੇ ਪਾਤਸ਼ਾਹ ਹੈ
ਸੱਚੇ ਪਾਤਸ਼ਾਹ ਤੇਰੇ ਹੁਕਮ ਪਾਣੇ ਵਿੱਚ ਉਹ ਜਸ ਰੂਪੀ ਪੁਸ਼ਾਕਾ ਪਹਿਦੇ ਪਹਿਨ ਕੇ ਸੁਹੇਲੇ ਸੁਖ ਦੇ ਸਹਿਤ ਹੋ ਕੇ ਦਰਗਾਹ ਵਿੱਚ ਜਾਣ ਜਾਂਦੇ ਹਨ ਜੀ
ਆ ਕਹੀ ਹੈ ਗੁਣ ਕਥਾ ਹੈ ਕਨੇਰੇ
ਹੇ ਪ੍ਰਭੂ ਜੀ ਤੇਰੇ ਕਨੇਰੇ ਅਨੇਕਾਂ ਗੁਣ ਜੇ ਵਾ ਇਹ ਕਵਨ ਗੁਣ ਕਹੀ ਹੈ ਉਹਨਾਂ ਗੁਣਾਂ ਨੂੰ ਕਥੇ ਕਥਨ ਤੇ ਹੈ ਅਨੇਕਾਂ ਗੁਣ ਤੇਰੇ ਪਰ ਉਹ ਤੇ ਆਨੰਦ ਲੈਣ ਵਾਸਤੇ ਊਂ ਤਾਂ ਕਿਹਾ ਕਹੀ ਹੈ ਕਿਹੇ ਨਹੀਂ ਜਾਂਦੇ ਹੇ ਪ੍ਰਭੂ ਤੇਰੇ ਕਨੇਰੇ ਅਨੇਕਾਂ ਜੀਵ ਗੁਣਾਂ ਨੂੰ ਕਥੇ ਕਥਨ ਕਰਦੇ ਹਨ ਗੁਣ ਕਥੇ ਕਨੇਰੇ ਅਸੀਂ ਕਿਹਾ ਕੀ ਕਹੀਏ ਕਥਨ ਕਰ ਸਕਦੇ ਹਾਂ
ਅੰਤ ਨਾ ਪਾਵੈ ਵੱਡੇ ਵਡੇਰੇ
ਕਥਨੀ ਕਰ ਕਰਕੇ ਬ੍ਰਹਮਾ ਵਰਗਿਆਂ ਨੇ ਬਿਆਸ ਵਰਗਿਆਂ ਨੇ ਵੱਡਿਆਂ ਤੋਂ ਵਡੇਰੇ ਆਮ ਲੋਕਾਂ ਨਾਲੋਂ ਬਿਆਸ ਜੀ ਵੱਡੇ ਇਹਨਾਂ ਤੋਂ ਵਡੇਰੇ ਬ੍ਰਹਮਾ ਵਰਗੇ ਜਸ ਕਰਦੇ ਹੋਏ ਵੱਡੇ ਵਡੇਰੇ ਵੱਡਿਆਂ ਤੋਂ ਵੀ ਵੱਡੇ ਤੇਰੇ ਗੁਣਾਂ ਦਾ ਅੰਤ ਅਖੀਰ ਨਹੀਂ ਪਾ ਸਕੇ ਹਨ
ਨਾਨਕ ਸਾਚ ਮਿਲੈ ਪਤ ਰੱਖੋ
ਸਤਿਗੁਰੂ ਜੀ ਕਥਨ ਕਰਦੇ ਹੇ ਪ੍ਰਭੂ ਜੀ ਸਾਡੀ ਪਤ ਇੱਜ਼ਤ ਰੱਖਣਾ ਕਰੋ ਸਾਨੂੰ ਕਿਰਪਾ ਕਰਕੇ ਆਪਣਾ ਨਾਮ ਦਿਓ ਜੀ ਦੁਬਾਰੇ
ਨਾਨਕ ਸਾਚ ਮਿਲੈ ਪਤ ਰੱਖੋ
ਸਤਿਗੁਰੂ ਜੀ ਕਥਨ ਕਰਦੇ ਹੇ ਪ੍ਰਭੂ ਜੀ ਤੂੰ ਸਾਡੀ ਪਤ ਇੱਜ਼ਤ ਰੱਖੋ ਰੱਖਣੀ ਕਰ ਸਾਨੂੰ ਤੇਰਾ ਸਾਚ ਸੱਚਾ ਨਾਮ ਮਿਲੇ ਪ੍ਰਾਪਤ ਹੋਵੇ ਜੀ
ਤੂੰ ਸਿਰ ਸਾਹ ਪਾਤਸ਼ਾਹ ਹੈ
ਤੇ ਤੂੰ ਸੱਚਾ ਪਾਤਸ਼ਾਹ ਦਾ ਵੀ ਸਿਰ ਸ਼੍ਰੋਮਣੀ ਪਾਤਸ਼ਾਹ ਹੈ ਕੋਈ ਹਰ ਸਮਾਨ ਨਹੀਂ ਰਾਜਾ ਤੇਰੇ ਵਰਗਾ ਤਾਂ ਕੋਈ ਰਾਜਾ ਹੈ ਨਹੀਂ ਸੰਸਾਰ ਵਿੱਚ
ਮਾਰੂ ਮਹੱਲਾ ਪਹਿਲਾ ਦੱਖਣੀ
ਮਾਰੂ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰਾਗ ਮਾਰੂ ਦੇ ਅੰਦਰ ਪਹਿਲੇ ਪਾਸੇ ਦੱਖਣੀ ਚਾਲ ਦੇ ਦੱਖਣ ਦੀ ਚਾਲ ਅਨੁਸਾਰ ਸ਼ਬਦ ਉਚਾਰ ਕਰਦੇ ਹੈ ਕਿਸੇ ਦੱਖਣ ਦੇਸ਼ ਦੀ ਆਈ ਹੋਈ ਸੰਗਤ ਦੇ ਪ੍ਰਥਾਏ ਉਚਾਰਨ ਕਰਦੇ ਹਨ ਮਹਾਰਾਜ
ਗਾਇਆ ਨਗਰ ਨਗਰ ਗੜ ਅੰਦਰ
84 ਲੱਖ ਜੂਨਾਂ ਦੇ ਅੰਦਰ ਮਨੁੱਖਾ ਜਿਹੜਾ ਕਾਇਆ ਦੇਹੀ ਹੈ ਨਾ ਮਨੁੱਖਾ ਦੇਹੀ ਇੱਕ ਨਗਰੀ ਹੈ ਇਸ ਨਗਰੀ ਦੇ ਅੰਦਰ 10 ਦੁਆਰ ਤੇ ਇਹਦੇ ਅੰਦਰ ਗੜ ਕਿਲੇ ਦੀ ਨਿਆਈ ਹੈ ਜਾਂ ਅੰਤਸ਼ਕਰਨ ਰੂਪੀ ਗੜ ਕਿਲਾ ਬਣਿਆ ਹੋਇਆ ਹੈ ਕਾਇਆ ਅਸਥੂਲ ਦੇਹ ਇੱਕ ਵੱਡਾ ਨਗਰ ਹੈ ਇਹਦੇ ਅੰਦਰ ਸੂਖਮ ਦੇ ਨਗਰ ਹੈ ਇਹਦੇ ਅੰਦਰ ਬੁੱਧ ਰੂਪੀ ਕਿਲਾ ਬਣਿਆ ਹੋਇਆ ਹੈ ਕਾਇਆ ਨਗਰ ਨਗਰਗੜ੍ਹ ਅੰਦਰ ਜਿਵੇਂ ਨਗਰਾਂ ਦੇ ਚ ਸ੍ਰੇਸ਼ਟ ਮਨੁੱਖਾ ਦੇ ਰੂਪੀ ਨਗਰ ਗੜ ਘੜਿਆ ਹੋਇਆ ਹੈ ਇਉਂ ਸੰਸਾਰ ਈਸ਼ਵਰ ਦੀ ਕਾਇਆ ਹੈ ਇਸ ਕਰਕੇ ਇਹਦੇ ਵਿੱਚ ਚਾਰੇ ਖਾਣੀਆਂ ਜਿਹੜੀਆਂ ਹਨ ਤੇ ਚਾਰੇ ਖਾਣੀਆਂ ਦੇ ਸਰੀਰ ਇਹ ਸਰੀਰ ਰੂਪੀ ਨਗਰ ਵਸਾਏ ਹੋਏ ਨੇ ਇਹਨਾਂ ਨਗਰਾਂ ਦੇ ਅੰਦਰ ਸਤਸੰਗਤ ਰੂਪੀ ਕਿਲਾ ਬਣਿਆ ਹੋਇਆ ਹੈ ਇਸ ਕਰਕੇ ਸਤਸੰਗਤ ਪਰਮੇਸ਼ਰ ਦੀ ਕਾਇਆ ਹੀ ਸਮਝੋ ਇਹ ਕਾਇਆ ਹੈ ਉਸ ਦੀ ਪਰਮੇਸ਼ਰ ਵਾਹਿਗੁਰੂ ਦੀ ਇਹਦੇ ਅੰਦਰ ਸ਼ੁਭ ਗੁਣਾਂ ਰੂਪੀ ਨਗਰ ਵਸਦਾ ਹੈ ਅਤੇ ਸ਼ੁਭ ਗੁਣਾਂ ਰੂਪੀ ਨਗਰ ਦੇ ਅੰਦਰ ਮਨ ਰੂਪੀ ਕਿਲਾ ਵਸਦਾ ਹੈ
ਸਾਚਾ ਵਾਸਾ ਪੁਰ ਗਗਨ ਅੰਦਰ
ਉਹ ਸੱਚਾ ਪ੍ਰਭੂ ਤੇ ਸਭ ਪੁਰਪੁਰੀਆਂ ਦੇ ਗਗਨ ਅੰਦਰ ਆਕਾਸ਼ਾਂ ਵਿੱਚ ਵੀ ਵਾਸਾ ਨਿਵਾਸ ਕਰ ਰਿਹਾ ਹੈ। ਪੁਰ ਪੂਰਨ ਗਗਨ ਅੰਦਰ, ਗਗਨ ਚੇਤਨ ਤੇ ਚੇਤਨ ਚਿਦਾਕਾਸ ਸੱਚੇ ਪ੍ਰਭੂ ਦਾ ਸਭ ਦੇ ਅੰਤਸ਼ਕਰਨ ਵਿੱਚ ਨਿਵਾਸ ਹੈ ਜੀ।
ਅਸਥਿਰ ਥਾਨ ਸਦਾ ਨਿਰਮਾਇਲ,
ਉਸ ਪ੍ਰਭੂ ਦਾ ਸਾਧ ਸੰਗਤ ਰੂਪੀ ਥਾਨ ਥਾਂ ਅਸਥਿਰ ਸਥਿਤ ਹੈ, ਸਦਾ ਹਮੇਸ਼ਾ ਨਿਰਮਾਇਲ ਉੱਜਲ ਹੈ। ਉਹ ਆਪ ਹੀ ਇਹਨਾਂ ਨਗਰਾਂ ਨੂੰ ਮਹਾਰਾਜ ਸਾਹਿਬ ਜੀ
ਆਪੇ ਆਪ ਉਪਾਏ ਦਾ,
ਇਹਨਾਂ ਨਗਰਾਂ ਨੂੰ ਉਪਾਏ ਦਾ ਪੈਦਾ ਕਰਦਾ ਹੈ। ਜਿਸ ਦਾ ਚਿੱਤ ਸਦਾ ਨਿਰਮਲ ਰਹਿੰਦਾ ਹੈ, ਉਸ ਨੂੰ ਇਸ ਰੂਪ ਥਾਨ ਦਸਮ ਦੁਆਰ ਵਿੱਚ ਚੇਤਨ ਦੀ ਲਾਟ ਪ੍ਰਤੀਤ ਹੁੰਦੀ ਹੈ। ਇਸ ਪ੍ਰਕਾਰ ਨੌ ਗੋਲਕਾਂ ਤੇ ਦਸਾਂ ਦੁਆਰਿਆਂ ਵਾਲੇ ਸਰੀਰ ਵਿੱਚ ਉਹ ਪਰਮੇਸ਼ਰ ਆਪ ਹੀ ਪੈਦਾ ਕਰਦਾ ਹੈ, ਜਾਣੀ ਪਰਮੇਸ਼ਰ ਆਪੇ ਆਪ ਹੀ ਪੈਦਾ ਕਰਦਾ ਹੈ। ਜਾਂ ਫਿਰ ਸਾਧ ਸੰਗਤ ਰੂਪੀ ਇਸਤਰ ਥਾਂ ਹੈ, ਅਸਥਿਰ ਥਾਨ ਸਦਾ ਨਿਰਮਾਇਲ, ਸਾਧ ਸੰਗਤ ਰੂਪੀ ਇਸਤਰ ਥਾਂ ਹੈ ਜੋ ਸਦਾ ਹੀ ਨਿਰਮੈਲ ਨਿਰਮਲ ਕਰਨ ਵਾਲਾ ਹੈ। ਜੇ ਸਤਸੰਗਤ ਨੂੰ ਪ੍ਰਭੂ ਆਪ ਹੀ ਆਪੇ ਆਪ ਉਪਾਇੰਦਾ ਆਪ ਹੀ ਪੈਦਾ ਕਰਦਾ ਹੈ, ਜਿਹਦਾ ਹਿਰਦਾ ਰੂਪੀ ਥਾਂ ਸੁਭ ਗੁਣਾ ਕਰਕੇ ਸਥਿਤ ਹੋਇਆ, ਅਸਥਿਰ ਥਾਨ ਸਦਾ ਨਿਰਮੈਲ, ਉਹ ਫਿਰ ਉਜਲ ਜੀਵਨ ਵਾਲਾ ਹੋ ਜਾਂਦਾ ਹੈ। ਆਪੇ ਆਪ ਉਪਾਇੰਦਾ ਆਪ ਹੀ ਪ੍ਰਭੂ ਉਸਦੇ ਅੰਤਰ ਤਤ ਪਾਦੇ ਲੱਖ ਅਰਥ ਤੇ ਆਪ ਹੀ ਤੂੰ ਪਾਦੇ ਲੱਖ ਅਰਥ ਦਾ ਗਿਆਨ ਪੈਦਾ ਕਰ ਦਿੰਦਾ ਹੈ ਜੀ।
ਅੰਦਰ ਕੋਟ ਸੱਜੇ ਹਟ ਨਾਲੇ,
ਜੋ ਸ਼੍ਰੀ ਰੂਪੀ ਕਿਲੇ ਦੇ ਅੰਦਰ ਵਿਚ ਨੌ ਗੋਲਕਾਂ ਰੂਪੀ ਜਿਹੜੇ ਛੱਜੇ ਇੰਦਰੇ ਇਹ ਜਿਹੜੇ ਹਟ ਨਾਲੇ ਇਹ ਬਾਜ਼ਾਰ ਬਣੇ ਹੋਏ ਨੇ ਕੰਨਾਂ ਦੇ ਉੱਤੇ, ਆ ਜਿਹੜੀਆਂ ਪੀਪੜੀਆਂ ਕੰਨ ਦੇ ਰੱਖਿਆ ਇਹ ਛੇਜੇ ਨੇ, ਅੱਖਾਂ ਦੇ ਉੱਤੇ ਪਲਕਾਂ ਨੇ ਇਹ ਛੇਜੇ ਨੇ, ਇਸਦੇ ਇਹ ਤਿਆਗ ਕੇ ਪੜਦੇ ਦਿੱਤੇ ਹਨ।
ਆਪੀ ਲੀਵੈ ਵਸਤ ਸੰਭਾਲੇ,
ਆਯੂ ਪੂਰੀ ਹੋਣ ਤੋਂ ਪ੍ਰਭੂ ਆਪ ਹੀ ਆਪਣੀ ਚੇਤਨ ਸੱਤਾ ਰੂਪੀ ਵਸਤੂ ਲੈ ਕੇ ਸੰਭਾਲੇ ਸੰਭਾਲ ਲੈਂਦਾ, ਉਹਦੀ ਵਸਤੂ ਇਹ ਭਾਵ ਇਸ ਕਾਇਆ ਦੀ ਸਮਾਪਤੀ ਕਰ ਦਿੰਦਾ। ਜਾਂ ਫਿਰ ਸਾਧ ਸੰਗ ਰੂਪੀ ਕਿਲੇ ਦੇ ਅੰਦਰ ਸ਼ੁਭ ਗੁਣਾ ਰੂਪੀ ਛਜੇ ਬਣੇ ਹੋਏ ਨੇ, ਬੈਰਾਗ ਬਬੇਰੁਕ ਵੀ ਬਾਜ਼ਾਰ ਬਣੇ ਹੋਏ ਨੇ, ਗੁਰਮੁਖ ਜਨ ਸਰਵਣ ਮੰਨਣ ਅਧਿਆਸਨ ਕਰਕੇ ਆਤਮ ਆਨੰਦ ਰੂਪੀ ਵਸਤੂ ਨੂੰ ਸੰਭਾਲੇ ਸੰਭਾਲ ਲੈਂਦਾ ਅਤੇ ਆਪਣੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਬੱਜਰ ਕਪਾਟ ਜੜੇ ਜੜ ਜਾਣ,
ਪੰਜਾਂ ਕੋਸ਼ਾਂ ਦੇ ਜਿਹੜੇ ਪੰਜ ਕੋਸ਼ ਨੇ, ਮਨੋਮੇ ਕੋਸ਼ ਹੈ, ਪ੍ਰਾਣਮੇ ਕੋਸ਼, ਵਿਗਿਆਨਮੇ ਕੋਸ਼, ਆਨੰਦਮੇ ਕੋਸ਼ ਆਦਿ ਜਿਹੜੇ ਬਣੇ, ਮਨੋਮੇ ਕੋਸ਼ ਆਦਿ ਇਹ ਜਿਹੜੇ ਪੰਜ ਬਣੇ ਹੋਏ ਨੇ, ਤੇ ਜਾਂ ਫਿਰ ਛੇ ਚੱਕਰ, ਮੂਲਾਤਾਰ ਚੱਕਰ, ਸਵੈਸਥਾਨ ਚੱਕਰ, ਮਣੀਪੂਰਵ ਚੱਕਰ, ਅਨਾਹਤ ਚੱਕਰ, ਆਗਿਆ ਚੱਕਰ ਇਤਿਆਦਿ ਕੇ ਛੇ ਚੱਕਰ ਜਿਹੜੇ ਬਣੇ ਨੇ, ਤੇ ਇਹ ਸਾਰੇ ਬੱਜਰ ਕਰੜੇ ਕਪਾਟ ਤਖਤੇ ਜੜੇ ਹੋਏ ਹਨ। ਇਸ ਪ੍ਰਕਾਰ ਕਿਹਾ ਹੈ ਉਹਨਾਂ ਦੀ ਫਿਰ ਜੜ ਜੜਤੀ ਨੂੰ ਤੇ ਪ੍ਰਭੂ ਆਪ ਹੀ ਜਾਣੇ ਜਾਣਦਾ ਜਿਹਨੇ ਜੜੇ ਹਨ।
ਗੁਰ ਸ਼ਬਦੀ ਕੋਲਾਏ ਦਾ,
ਗੁਰਮੁਖ ਜਨਾਂ ਦੇ ਅੰਦਰੋਂ ਗੁਰਾਂ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਵਾ ਕੇ ਆਪ ਹੀ ਖੁਲਾਇੰਦਾ ਖੋਲ ਦਿੰਦਾ ਹੈ।
ਭੀਤਰ ਕੋਟ ਗੁਫਾ ਘਰ ਜਾਏ,
ਇਹ ਅਸਤੂਲ ਸਰੀਰ ਰੂਪੀ ਕਿਲਾ ਹੈ, ਇਹਦੇ ਭੀਤਰ ਵਿਚ ਬੁੱਧ ਰੂਪੀ ਗੁਫਾ ਹੈ ਜੋ ਪਰਮੇਸ਼ਰ ਦੇ ਘਰ ਦੀ ਜਾਈ ਜਗ੍ਹਾ ਹੈ ਤੇ ਉਥੇ ਸਰੂਪ ਰੂਪੀ ਘਰ ਦੀ ਜਗ੍ਹਾ ਹੈ।
ਨੌ ਘਰ ਥਾਪੇ ਹੁਕਮ ਰਜਾਈ,
ਰਜਾਈ ਆਗਿਆ ਕਰਨ ਵਾਲੇ ਪਰਮੇਸ਼ਰ ਨੇ ਆਪਣੇ ਹੁਕਮ ਦੁਆਰਾ ਨੌ ਗੋਲਕਾਂ ਰੂਪੀ ਘਰ ਥਾਪੇ ਇਸਤਤ ਕੀਤੇ ਹਨ ਜੀ, ਅਤੇ ਸਾਧ ਸੰਗਤ ਰੂਪੀ ਕੋਟ ਤੇ ਇਹ ਜਿਹੜਾ ਕਿਲਾ ਹੈ ਨੌ ਘਰ ਥਾਪੇ ਹੁਕਮ ਰਜਾਈ, ਕਿਉਂਕਿ ਇਹ ਜਿਹੜਾ ਭੀਤਰ ਕੋਟ ਗੁਫਾ ਘਰ ਜਾਏ ਨੌ ਘਰ ਥਾਪੇ ਹੁਕਮ ਰਜਾਈ, ਸਤਸੰਗਤ ਰੂਪੀ ਕੋਟ ਜਾਣੀ ਕਿਲਾ ਹੈ, ਇਹਦੇ ਵਿਚ ਬ੍ਰਹਮ ਵਿਦਿਆ ਇਹ ਗੁਫਾ ਹੈ, ਭਗਤੀ ਰੂਪੀ ਗੁਫਾ ਹੈ, ਚਾਹੇ ਇਹ ਸਮਝ ਲਓ ਸਰੂਪ ਰੂਪੀ ਘਰ ਦੀ ਜਗ੍ਹਾ ਹੈ। ਇਸ ਵਿਚ ਮਿਲ ਕਰਕੇ ਗੁਰਮੁਖ ਜਨਾਂ ਨੇ ਰਜਾ ਦੇ ਮਾਲਕ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਨੌ ਗੋਲਕਾਂ ਵਿਸ਼ਿਆਂ ਵੱਲੋਂ ਥਾਪ ਇਸਤਤ ਜਾਣੀ ਰੋਕ ਕਰਕੇ ਆਪਣੇ ਮਨ ਨੂੰ ਆਨੰਦ ਮਾਣਿਆ ਹੈ।
ਦਸਵੇਂ ਪੁਰਖ ਅਲੇਖ ਅਪਾਰੀ,
ਜਦੋਂ ਵਿਸ਼ਿਆਂ ਵੱਲੋਂ ਥਾਪ ਇਸਤਤ ਰੋਕ ਲਿਆ ਨਾ, ਫਿਰ ਦਸਵੇਂ ਪੁਰਖ ਅਲੇਖ ਅਪਾਰੀ, ਦਸਵਾਂ ਦਸਵਾਂ ਦੁਆਰ ਵਿਚ ਦਸਵਾਂ ਜੋ ਚੇਤਨ ਪੁਰਖ ਪੂਰਨ ਅਲੱਖ ਲਖੇ ਤੋਂ ਰਹਿਤ ਹੈ ਲਖਣ ਤੋਂ, ਉਹ ਅਪਾਰੀ ਪਾਰਾਵਾਰ ਤੋਂ ਰਹਿਤ ਪ੍ਰਭੂ ਹੈ।
ਆਪੇ ਅਲੱਖ ਲਖਾਏ ਦਾ,
ਆਪੇ ਜਾਣੀ ਆਪ ਹੀ ਗੁਰਮੁਖ ਜਨਾਂ ਨੂੰ ਆਪਣੇ ਅਲੱਖ ਲਖਣ ਤੋਂ ਰਹਿਤ ਸਰੂਪ ਨੂੰ ਲਖਾਇੰਦਾ ਲਖਣਾ ਬਿਰਤੀ ਦੁਆਰਾ ਜਣਾ ਦਿੰਦਾ।
ਔਣ ਪਾਣੀ ਅਗਨੀ ਇੱਕ ਆਸਾ,
ਔਣ ਹਵਾ ਪਾਣੀ ਜਲ ਅਗਨੀ ਅੱਗ ਆਕਾਸ਼ ਤੇ ਪ੍ਰਿਥਵੀ ਆਦਿ ਵਿਰੋਧੀ ਤੱਤਾਂ ਨੂੰ एक थां वासा निवास दे करके बसा दिता उसने। ऐसा परमेश्वर है
आपे की तो खेल तमाशा,
प्रभु ने आपे आप ही संसार दा खेल दा तमाशा कौतुक कीता है, संसार दा खेल तमाशा रूप बनाउणा कीता है। जां फिर पौण पानी अग्नि एक वासा, पौण दी न्याई रजोगुण, पानी दी न्याई सतोगुण, अग्नि दी न्याई तमोगुण, भाव तिना गुणा दा एक अंतस्करण विच वासा कर दिता है। वासा करके आपे की तो खेल तमाशा, आप ही भाव पिंड जान के शरीर का तमाशा कौतुक कर दिता है। एदा शरीर जिहड़े साडे शरीर बने न, यह रब का तमाशा बनाया हुआ है, कौतुक कीते हुए न उसदे।
बलदी जल नेवरा कृपा ते,
उस पुरुष की तृष्णा रूपी बलदी हुई जल अग है जिहड़ी, ਉਹ ਗੁਰਾਂ ਦੀ ਕਿਰਪਾ ਤੇ ਮਿਹਰ ਤੋਂ ਨਿਵਰੈ ਨਿਵਰਤ ਹੋ ਜਾਂਦੀ ਹੈ।
ਆਪੇ ਜਲ ਨਿਧ ਪਾਏ ਦਾ,
ਉਹਦੇ ਹਿਰਦੇ ਜਲ ਨਿਧ ਸਮੁੰਦਰ ਬਦਲ ਰੂਪ ਸਤਿਗੁਰੂ ਨਾਮ ਦੀ ਵਰਖਾ ਪਾਏ ਦਾ ਪਾਉਣਾ ਕਰਦਾ ਹੈ, ਵਰਸਾਉਂਦਾ ਹੈ।
ਧਰਤ ਉਪਾਏ ਧਰੀ ਧਰਮਸ਼ਾਲਾ,
ਜਿਸ ਪਰਮੇਸ਼ਰ ਨੇ ਧਰਤ ਧਰਤੀ ਦੇ ਉਪਾਏ ਪੈਦਾ ਕਰਕੇ ਧਰਮ ਕਮਾਉਣ ਦੀ ਸਾਲਾ ਥਾਂ ਬਣਾ ਕੇ ਧਰੀ ਰੱਖਣਾ ਕੀਤੀ ਹੈ। ਤੇ ਇਸ ਭਾਰਤ ਵਰਸ਼ ਦੀ ਧਰਤੀ ਜਿਹੜੀ ਹੈ, ਇਹ ਧਰਮ ਦੀ ਸ਼ਾਲਾ ਹੈ, ਇਹ ਕਰਮ ਰੂਪ ਭੂਮੀ ਹੈ, ਭਾਰਤ ਦੀਆਂ ਬਾਹਰਲੇ ਮੁਲਕਾਂ ਦੀ ਭੋਗ ਰੂਪ ਭੂਮੀ ਹੈ, ਜਾਂ ਸਤਸੰਗਤ ਰੂਪੀ ਧਰਤੀ ਪੈਦਾ ਕਰਕੇ ਧਰਮ ਦਾ ਸਥਾਨ ਬਣਾ ਕੇ ਰੱਖੀ ਹੈ।
ਉਤਪਤ ਪਰ ਲੋ ਆਪ ਨਿਰਾਲਾ,
ਤੇ ਇਉਂ ਸਾਧ ਸਿੰਘ ਜੀ ਉਹ ਪਰਮੇਸ਼ਰ ਸ੍ਰਿਸ਼ਟੀ ਉਤਪਤੀ ਪੈਦਾਇਸ਼ ਕਰਕੇ ਪਰਲੋ ਨਾਸ਼ ਕਰਦਾ ਹੈ, ਆਪ ਹੀ ਉਤਪਤੀ ਤੇ ਪਰਲੋ ਤੇ ਨਿਰਾਲਾ ਅਸੰਗ ਰਹਿੰਦਾ ਹੈ। ਗੁਰਮੁਖਾਂ ਦੇ ਅੰਦਰ ਸ਼ੁਭ ਗੁਣਾਂ ਦੀ ਉਤਪਤੀ ਅਸ਼ੁਭ ਗੁਣਾਂ ਦੀ ਪਰਲੋਂ ਕਰ ਦਿੰਦਾ, ਆਪ ਹੀ ਨਿਰਾਲਾ ਹੋ ਕੇ ਰਹਿੰਦਾ ਹੈ। ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ।
ਪਵਣ ਖੇਲ ਕੀਆ ਸਭ ਥਾਈ,
ਪ੍ਰਭੂ ਨੇ ਸਾਰੀਆਂ ਥਾਵਾਂ ਵਿਚ ਪਵਣੇ ਹਵਾ ਦਾ ਸਵਾਸਾਂ ਰੂਪ ਇਹ ਖੇਲ ਕੌਤੁਕ ਕੀਤਾ ਹੋਇਆ ਹੈ। ਤੇਜ ਉਸ ਪਰਮੇਸ਼ਰ ਦੀ ਇਹਦੇ ਵਿਚ ਕਲਾ ਹੈ।
ਕਲਾ ਖਿੰਚ ਢਾਹਾਈ ਦਾ,
ਤੇ ਜਦੋਂ ਪਰਮੇਸ਼ਰ ਵਾਹਿਗੁਰੂ ਚੇਤਨ ਸੱਤਾ ਖਿੱਚ ਲੈਂਦਾ ਹੈ ਤਾਂ ਉਸ ਵੇਲੇ ਸਰੀਰਾਂ ਦੀ ਖੇਡ ਨੂੰ ਢਾਹਾਏ ਦਾ ਢਾਹ ਦਿੰਦਾ ਹੈ, ਢੱਡੇ ਨੂੰ ਵੀ ਕੰਨਾ ਪਾਈ ਤੇ ਇਹਦੇ ਨਾਲ ਹਾਹੇ ਨੂੰ ਵੀ ਕੰਨਾ। ਇਸ ਕਰਕੇ ਥੋੜਾ ਜਿਹਾ ਔਖਾ ਹੁੰਦਾ ਬੋਲਣਾ, ਧਿਆਨ ਦੇ ਨਾਲ ਪਕਾਉਣਾ ਜੀ। ਹਾਂਜੀ।
ਭਾਰ ਅਠਾਰ ਹੈ ਮਾਲਣ ਤੇਰੇ,
ਹੇ ਪਰਮੇਸ਼ਰ ਭਾਰ ਅਠਾਰਾਂ ਸਾਰੀ ਬ੍ਰਹਿਸਪਤੀ ਤੇਰੇ ਤੇਰੇ ਅੱਗੇ ਫੁੱਲ ਚੜਾਉਣ ਵਾਲੀ ਤੇਰੀ ਮਾਲਣ ਹੈ ਇਹ ਭਾਰ ਅਠਾਰਾਂ। ਤੇ ਅਠਾਰਾਂ ਭਾਰ ਇੱਕ ਭਾਰ ਕਿਵੇਂ ਬਣਦਾ, 3260 ਤੋਲੇ ਦਾ ਇੱਕ ਭਾਰ ਹੁੰਦਾ। ਤੇ ਇਸ ਤਰ੍ਹਾਂ ਇੱਕ ਵਿਰਸ਼ ਦਾ ਇੱਕ ਪਤਾ ਲੈਣਾ ਇੱਕ ਜਾਤੀ ਦਾ, ਜਿਵੇਂ ਅੰਬ ਹੈ ਬਸ ਅੰਬ ਦਾ ਇੱਕੋ ਹੀ ਪਤਾ ਲੈਣਾ, ਕਿਸਮਾਂ ਨਹੀਂ ਬਾਕੀ ਦੇਣੀ ਆ। ਸੰਗਤਰੇ ਦਾ ਇੱਕ ਪਤਾ ਲੈਣਾ, ਇਹ ਪੱਤੇ ਜਦੋਂ ਤੋਲ ਹੋ ਜਾਣ 3260 ਤੋਲੇ ਹੋ ਜਾਣ ਉਦੋਂ ਇੱਕ ਭਾਰ ਬਣ ਜਾਂਦਾ ਹੈ। ਅਠਾਰਾਂ ਭਾਰ ਜਦੋਂ ਹੋ ਜਾਣ ਤਾਂ ਬਨਸਪਤੀ ਦਾ ਕੋਈ ਪਤਾ ਬਾਕੀ ਨਹੀਂ ਰਹਿੰਦਾ। ਤੇ ਦੂਸਰਾ ਇਹਦੀ ਪੁਰਾਣੀ ਗਿਣਤੀ ਐਸੀ ਵੀ ਹੈ, ਜਿਹੜੇ ਭਾਰ ਹੈ ਐਸਾ ਵੀ ਮੰਨਿਆ ਹੈ ਕਿ ਸਤਯੁਗ ਦੇ ਵਿੱਚ 16 ਮਣ ਦਾ ਭਾਰ ਹੁੰਦਾ ਸੀ, ਤ੍ਰੇਤੇ ਵਿੱਚ 12 ਮਣ ਦਾ ਭਾਰ ਹੁੰਦਾ ਸੀ, ਦੁਆਪਰ ਵਿੱਚ 8 ਮਣ ਦਾ ਭਾਰ ਹੁੰਦਾ ਸੀ, ਕਲਯੁਗ ਦੇ ਭਾਈ 4 ਮਣ ਕੱਚੇ ਦਾ ਭਾਰ ਮੰਨਿਆ। ਇਸ ਪ੍ਰਕਾਰ ਦੀ ਇਹਨਾਂ ਦੀ ਮਣਾਂ ਦੀ ਗਿਣਤੀ ਕੀਤੀ ਹੈ। ਪਰ ਇਹ ਜਿਹੜੀ ਬਨਸਪਤੀ ਹੈ ਮਹਾਰਾਜ, ਇਹ ਤੇਰੀ ਮਾਲਣ ਹੈ। ਇਸ ਤਰ੍ਹਾਂ 18 ਭਾਰ ਬਨਸਪਤੀ,
ਚੌਰ ਢੋਲੈ ਪਵਣੈ ਲੈ ਫੇਰੀ,
ਜੋ ਪਵਣੈ ਹਵਾ ਫੇਰੀ ਇਹ ਭੁਆਂਟਣੀਆਂ ਲੈ ਰਹੀ ਹੈ, ਹਵਾ ਕਦੇ ਪੂਰਬ ਪੱਛਮ ਦੀ ਚੱਲਦੀ ਹੈ, ਜੋ ਹਵਾ ਕਰਕੇ ਬਨਸਪਤੀ ਝੂਲਦੀ ਹੈ, ਇਹ ਮਾਨੋ ਤੇਰੇ ਉੱਪਰ ਚੌਰ ਢੁੱਲ ਰਿਹਾ ਹੈ ਮਹਾਰਾਜ, ਝੂਲਦਾ ਹੈ।
ਚੰਦ ਸੂਰਜ ਦੋਏ ਦੀਪਕ ਰਾਖੇ,
ਹੇ ਪਰਮੇਸ਼ਰ ਤੂੰ ਚੰਦ ਚੰਦਰਮਾ ਤੇ ਸੂਰਜ ਇਹ ਦੋ ਦੀਪਕ ਦੀਵੇ ਨ, ਚੰਦ ਸੂਰਜ ਦੇ ਦੀਵੜੇ, ਤੇ ਇਸ ਤਰ੍ਹਾਂ ਦੀ ਤੈ ਬਣਤਰ ਬਣਾਈ ਹੈ, ਜਾਂ ਚੰਦ ਸੂਰਜ ਦੋਏ ਜਰੇ ਚਿਰਾਗਾ ਚੌਕੁੰਡ ਭੀਤਰ ਰਾਖੇ, ਇਸ ਤਰ੍ਹਾਂ ਵੀ ਕਿਹਾ ਹੈ। ਇਹ ਦੀਪਕ ਦੀਵੇ ਬਣਾਏ ਹੋਏ ਨਾ, ਤੇ ਇਸ ਕਰਕੇ ਅਰ ਦੀਵੇ ਵੀ ਕੈਸੇ ਬਣਾਏ ਨੇ, ਤੇਲ ਬੱਤੀ ਪਾਉਣੀ ਹੋਣੀ ਪੈਂਦੀ, ਆਕਾਸ਼ ਟੰਗ ਦਿੱਤੇ ਵੀ ਚਾਨਣਾ ਕਰਦੇ ਰਹਿਣਗੇ, ਸਮੇਂ ਸਮੇਂ ਅਨੁਸਾਰ ਵਿਧਾਨ ਬਣਾ ਦਿੱਤਾ। ਇਸ ਤੋਂ ਅੱਗੇ ਦੱਸਦੇ ਨੇ
ਸੱਸ ਘਰ ਸੂਰ ਸਵਾਏ ਦਾ,
ਜਦੋਂ ਸੱਸ ਚੰਦਰਮਾ ਦੇ ਘਰ ਵਿੱਚ ਸੂਰ ਸੂਰਜ ਸਮਾਉਂਦਾ ਹੈ ਤਦੋਂ ਦਿਨ ਚੜ ਜਾਂਦਾ, ਜਦੋਂ ਸੂਰਜ ਦੇ ਘਰ ਵਿੱਚ ਚੰਦਰਮਾ ਸਮਾਉਂਦਾ ਉਦੋਂ ਰਾਤ ਪੈ ਜਾਂਦੀ ਹੈ। ਤੇ ਇਸ ਪ੍ਰਕਾਰ ਜਿਸ ਗੁਰਮੁਖ ਜਨ ਨੇ ਚੰਦਰਮਾ ਦੀ ਨਿਆਈ ਵੈਰਾਗ ਅਤੇ ਸੂਰਜ ਦੀ ਨਿਆਈ ਗਿਆਨ ਇਹ ਦੋ ਦੀਵੇ ਬਾਲ ਲਏ ਨੇ, ਉਹਦੇ ਸੂਰਜ ਦੀ ਨਿਆਈ ਗਿਆਨ ਵਿਸ਼ੇਸ਼ ਅੰਤਸ਼ਕਰਨ ਵਿੱਚ ਹਰੀ ਰੂਪ ਚੰਦਰਮਾ ਸਮਾ ਜਾਂਦਾ ਹੈ। ਜਦੋਂ ਸਤੋਗੁਣ ਵਾਲੇ ਹਿਰਦੇ ਦੇ ਅੰਦਰ ਸੂਰਜ ਦੀ ਨਿਆਈ ਗਿਆਨ ਸਮਾ ਜਾਂਦਾ ਹੈ, ਉਦੋਂ ਫਿਰ ਅੰਦਰੋਂ ਅਗਿਆਨ ਦਾ ਹਨੇਰਾ ਚੁੱਕਿਆ ਜਾਂਦਾ ਹੈ ਅਤੇ ਗਿਆਨ ਦਾ ਦਿਨ ਚੜ੍ਹ ਆਉਂਦਾ। ਜਦੋਂ ਚੰਦਰਮਾ ਦੀ ਨਿਆਈ ਵਿਰਾਗ ਵਾਲੇ ਹਿਰਦੇ ਦੇ ਵਿੱਚ ਗਿਆਨ ਪ੍ਰਕਾਸ਼ਦਾ ਹੈ, ਉਦੋਂ ਸ਼ਾਂਤੀ ਰੂਪੀ ਰਾਤ ਪੈ ਜਾਂਦੀ ਹੈ। ਜੇ
ਪੰਖੀ ਪੰਚ ਉਡਰ ਨਹੀਂ ਧਾਵੇ ਹੈ,
ਬ੍ਰਹਮ ਬੇਤਿਆਂ ਦੇ ਪੰਜ ਪੰਜ ਪ੍ਰਾਣਾ ਰੂਪੀ ਪੰਖੀ ਪੰਛੀ ਉਡਾਰੀ ਮਾਰ ਕੇ ਕਿਸੇ ਦੇਸ਼ ਨੂੰ ਧਾਵੇ ਦੌੜ ਕੇ ਨਹੀਂ ਜਾਂਦੇ ਹਨ, ਭਾਵ ਉਸੇ ਵਿੱਚ ਹੀ ਲੀਨ ਤੱਤਾਂ ਦੇ ਵਿੱਚ ਤੱਤ ਲੀਨ ਹੋ ਜਾਂਦੇ, ਜੇ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਪੰਜ ਗਿਆਨ ਇੰਦਰੇ ਰੂਪੀ ਪੰਛੀ, ਸਤ ਸੰਤੋਖ ਦਇਆ ਧਰਮ ਤੇ ਵਿਚਾਰ ਰੂਪੀ ਪੰਜ ਪੰਛੀ ਕਾਮ ਕ੍ਰੋਧ ਆਦਿ ਬੇਕਾਰਾਂ ਦੀ ਕੁਸੰਗਤ ਵੱਲੋਂ ਉੱਡ ਕੇ ਦੌੜ ਜਾਂਦੇ ਹਨ, ਜਾਂ ਪੰਜ ਸੰਤ ਜਨਾਂ ਦੇ ਵਿਵੇਕ ਰੂਪੀ ਪੰਖੀ ਦੀ ਪ੍ਰਾਪਤੀ ਕਰਕੇ ਵਾਸ਼ਨਾ ਵੱਲੋਂ ਉਡਾਰੀ ਮਾਰਨ ਰੂਪੀ ਦੌੜਦੇ ਨਹੀਂ ਹਨ, ਕਿਉਂਕਿ ਪੰਜ ਸੰਤ ਜਨ ਵਿਵੇਕ ਰੂਪੀ ਪੰਖੀ ਦੀ ਪ੍ਰਾਪਤੀ ਕਰਕੇ ਵਾਸ਼ਨਾ ਵੱਲ ਉਡਾਰੀ ਮਾਰਨ ਰੂਪੀ ਦੌੜਦੇ ਨਹੀਂ ਹਨ।
ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇ ਹੈ,
ਇਹ ਹੈ ਫਿਰ ਸਾਹਿਤ ਗਿਆਨ ਫਲ ਦੇ ਐਸਾ ਫਲਿਆ ਹੋਇਆ ਬਿਰਸ਼। ਸੰਤ ਜਨ ਸਿਮਰਨ ਦਾ ਅਭਿਆਸ ਕਰਕੇ ਨਾ ਸਿਮਰਨ ਦੀ ਟੇਕ ਰੂਪੀ ਖੰਭਾਂ ਦੁਆਰਾ ਸਤਸੰਗਤ ਵੱਲ ਉਡਾਰੀ ਮਾਰ ਕੇ ਹੋਰ ਸੰਸਾਰ ਵੱਲ ਨਹੀਂ ਦੌੜਦੇ, ਇਹ ਪਿੱਛੇ ਜਾਣਨਾ ਅਰਥ ਤੇ ਇਸ ਪ੍ਰਕਾਰ ਸਫਲਿਓ ਬਿਰਖ ਹੁਣ ਬੋਲੋ ਜੀ।
ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇ ਹੈ,
ਉਹ ਗੁਰਮੁਖ ਜਨ ਸੰਤ ਜਨ ਸਫਲਿਓ ਸਹਿਤ ਗਿਆਨ ਫਲ ਦੇ ਸਤਗੁਰੂਪੀ ਬਿਰਸ਼ ਪਾਸੋਂ ਬ੍ਰਹਮਾਨੰਦ ਰੂਪੀ ਮੁਕਤੀ ਰੂਪੀ ਅੰਮ੍ਰਿਤ ਫਲ ਨੂੰ ਪਾਵੇ ਪਾਉਂਦੇ ਹਨ ਜੀ।
ਗੁਰਮੁਖ ਸਹਿਜ ਰਵੈ ਗੁਣ ਗਾਵੇ,
ਤੇ ਗੁਰਮੁਖ ਜਨ ਸਹਿਜ ਸ਼ਾਂਤ ਅਵਸਥਾ ਵਿੱਚ ਟੇਕੇ ਗੁਰ ਉਪਦੇਸ਼ ਜਾਂ ਜਸ ਨੂੰ ਤੇ ਉਹ ਫਿਰ ਰਵੈ ਉਚਾਰਦੇ ਹਨ ਤੇ ਉਚਾਰਦੇ ਰਹਿੰਦੇ ਹਨ, ਗੁਣਾਂ ਨੂੰ ਗਾਵੇ ਗਾਇਨ ਕਰਦੇ ਹਨ।
ਹਰ ਰਸ ਚੋਗ ਚੁਗਾਏ ਦਾ,
ਗੁਰੂ ਸਾਹਿਬ ਜੀ ਉਹਨਾਂ ਗੁਰਮੁਖਾਂ ਨੂੰ ਹਰੀ ਨਾਮ ਰਸ ਦਾ ਚੋਗਾ ਚੁਗਾਏ ਦਾ ਚੁਗਾਉਣਾ ਕਰਦੇ ਹਨ ਤੇ ਚੁਗਾਉਂਦੇ ਹਨ।
ਝਿਲਮਿਲ ਝਲਕੈ ਚੰਦ ਨਾ ਤਾਰਾ,
ਗੁਰਮੁਖਾਂ ਦੇ ਅੰਦਰ ਐਸਾ ਝਿਲਮਿਲ ਮਿਲਵਾਂ ਬਜਵਾਂ ਪ੍ਰਕਾਸ਼ ਤੇ ਝਿਲਮੈ ਚਮਕਦਾ ਹੈ ਤੇ ਜਿਸ ਦੇ ਤੁਲ ਚੰਦ ਨਾਮੈ ਚੰਦਰਮਾ ਦਾ ਤਾਰਿਆਂ ਆਦਿ ਦਾ ਪ੍ਰਕਾਸ਼ ਵੀ ਨਹੀਂ ਹੈ ਆਨੰਦ ਦੇਣ ਵਾਲਾ।
ਸੂਰਜ ਕਿਰਨ ਨਾ ਬਿਜੁਲ ਗੈਣਾਰਾ,
ਤੇ ਸੂਰਜ ਦੀ ਕਿਰਨਾਂ ਅਤੇ ਗੈਣਾਰਾ ਆਕਾਸ਼ ਵਿਚ ਬਿਜੁਲ ਬਿਜਲੀ ਦਾ ਵੀ ਪ੍ਰਕਾਸ਼ ਉਸ ਪ੍ਰਕਾਸ਼ ਵਰਗਾ ਨਹੀਂ ਹੁੰਦਾ।
ਅਕਥੀ ਕਥੋ ਚਿਹਨ ਨਹੀਂ ਕੋਈ,
ਪਰਮੇਸ਼ਰ ਦੀ ਕਥਨੀ ਕਥਨ ਤੋਂ ਰਹਿਤ ਹੈ ਤੇ ਇਸ ਕਰਕੇ ਪਰਮੇਸ਼ਰੀ ਅਗਥਨੀ ਕਥਾ ਤੋਂ ਰਹਿਤ ਕਥੋ ਕਥਾ ਹੈ, ਉਹਦਾ ਚੰਦ ਸੂਰਜ ਵਰਗਾ ਕੋਈ ਵੀ ਚਿਹਨ ਚਿੰਨ ਨਹੀਂ ਹੈ।
ਪੂਰ ਰਹਿਆ ਮਨ ਭਾਏ ਦਾ,
ਪ੍ਰਸ਼ਨ ਫਿਰ ਉਹ ਕਿੱਥੇ ਰਹਿੰਦਾ? ਗੁਰੂ ਸਾਹਿਬ ਨੂੰ ਉੱਤਰ ਦਿੱਤਾ, ਉਹ ਸਭਨੀ ਥਾਈ ਪੂਰਨ ਹੋ ਰਿਹਾ ਹੈ। ਉਹ ਗੁਰਮੁਖ ਜਨਾਂ ਦੇ ਮਨ ਹਿਰਦੇ ਵਿੱਚ ਭਾਏ ਦਾ ਚੰਗਾ ਲੱਗਦਾ, ਮਨ ਪਾਉਂਦਾ ਹਰੀ ਸਭ ਥਾਈ ਪੂਰਨ ਹੋ ਰਿਹਾ ਹੈ।
ਪਸਰੀ ਕਿਰਨ ਜੋਤ ਉਜਿਆਲਾ,
ਉਸ ਪ੍ਰਭੂ ਦੀ ਸੱਤਾ ਰੂਪੀ ਕਿਰਨ ਸਾਰੇ ਪਸਰੀ ਫੈਲੀ ਹੋਈ ਹੈ, ਉਹਦੀ ਜੋਤ ਜੋਤੀ ਸਾਰੇ ਉਜਾਲਾ ਪ੍ਰਕਾਸ਼ ਕਰ ਰਹੀ ਹੈ।
ਕਰ ਕਰ ਦੇਖੈ ਆਪ ਦਇਆਲਾ,
ਤੇ ਦਇਆਲੂ ਪ੍ਰਭੂ ਆਪ ਹੀ ਉਤਪਤੀ ਕਰ ਕਰਕੇ ਆਪ ਹੀ ਪਾਲਣਾ ਕਰ ਕਰਕੇ ਦੇਖੈ ਦੇਖ ਰਿਹਾ ਹੈ।
ਅਨਹਦ ਰੁਣ ਚੁਣ ਕਾਰ ਸਦਾ ਧੁਨ,
ਇਹ ਇੱਕ ਵਾਰੀ ਉਹ ਬੋਲ ਦੋ, ਕਰ ਕਰ ਦੇਖੈ,
ਕਰ ਕਰ ਦੇਖੈ ਆਪ ਦਇਆਲਾ,
ਦਇਆਲਾ ਦਇਆਲੂ ਪਰਮੇਸ਼ਰ ਆਪ ਹੀ ਉਤਪਤੀ ਕਰ ਕਰਕੇ ਆਪ ਹੀ ਪਾਲਣਾ ਕਰ ਕਰਕੇ ਦੇਖੈ ਵੇਖ ਰਿਹਾ ਹੈ। ਜਿਸ ਨੇ ਸਰਵਣ ਕਰਿਆ ਫਿਰ ਮੰਨਣ ਕਰਿਆ ਉਹ ਆਪਣੇ ਸਰੂਪ ਨੂੰ ਵੇਖ ਲੈਂਦਾ ਹੈ। ਹੁਣ ਬੋਲੋ ਜੀ ਅੱਗੇ।
ਅਨਹਦ ਰੁਣ ਝੁਣਕਾਰ ਸਦਾ ਧੁਨ,
ਤੇ ਉੱਥੇ ਉਸ ਸਰੂਪ ਵਿਚ ਅਨਹਦ ਹੱਦ ਤੋਂ ਰਹਿਤ ਇਕ ਰਸ ਰੁਣ ਸੁੰਦਰ ਝੁਣਕਾਰ ਦੀ ਸਦਾ ਹਮੇਸ਼ਾ ਧੁਨੀ ਸੁਣੀ ਦੀ ਹੈ ਤੇ ਸਦਾ ਨਾਮ ਦੀ ਲਿਵ ਲੱਗੀ ਰਹਿੰਦੀ ਹੈ। ਉਹ ਫਿਰ ਐਸਾ ਪਰਮੇਸ਼ਰ
ਨਿਰਭਉ ਕੈ ਘਰ ਆਏਦਾ,
ਉਹ ਨਿਰਭਉ ਭੈ ਤੋਂ ਰਹਿਤ ਸਰੂਪ ਕੈ ਦੇ ਤਾਈ ਆਪਣੇ ਹਿਰਦੇ ਰੂਪੀ ਘਰ ਵਿਚ ਵਾਇੰਦਾ ਪ੍ਰਗਟ ਕਰ ਲੈਂਦਾ, ਜੋ ਨਿਰਭਉ ਸਰੂਪ ਦਾ ਤੁਰਿਆ ਪਦ ਰੂਪੀ ਘਰ ਹੈ, ਉਹਦੇ ਇਸਤਿਤ ਹੋ ਕੇ ਅਜਪਾ ਜਾਪ ਦਾ ਬਾਜਾ ਵਜਾਉਂਦਾ ਰਹਿੰਦਾ ਹੈ।
ਅਨਹਦ ਵਾਜੈ ਭ੍ਰਮ ਭਉ ਭਾਜੈ,
ਉਹ ਅਨਹਦ ਤੋਂ ਰਹਿਤ ਇਕ ਰਸ ਨਾ ਰੂਪੀ ਬਾਜੇ ਵਜਾਉਂਦਾ ਹੈ ਤੇ ਉਸਦਾ ਭ੍ਰਮ ਤੇ ਭਉ ਡਰ ਆਦਿ ਭਾਜੈ ਦੌੜ ਜਾਂਦਾ, ਜਾਣੀ ਨਿਮਿਰਤ ਹੋ ਜਾਂਦਾ ਹੈ।
ਸਗਲ ਵਿਆਪ ਰਹਿਆ ਪ੍ਰਭ ਸਾਜੈ,
ਉਹਨੂੰ ਇਉਂ ਪ੍ਰਤੀਤ ਹੁੰਦਾ ਹੈ कि वह प्रभु छाजे फब रहा है, सगल सारी थावां विच व्यापक हो रहा है।
सब तेरी तू गुरमुख जाता,
हे प्रभु सब थाई, हे प्रभु सब सारी सृष्टि तेरी साजी हुई है, तू तेनू गुरमुख जना ने गुरां द्वारा जाता जानिया है। वो तेरे गुणा नू फिर की कर दे है? अगे दस दिन दर सो है
गुण गाएदा,
तेरे गुणा नू गाएदा गाउंदे हन, जिस करके वह फिर तेरे साध संगत जां ज्ञान रूपी दर द्वार, साध संगत रूपी दर ते ज्ञान रूपी दर द्वार विच इस्तत होके सोहै सोभदे हन जे।
आदि निरंजन निर्मल सोई,
हे प्रभु तू सब दा आदि मुढ रूप है, निरंजन माया कालख तो रहत है, निर्मल उज्जल स्वरूप है, तेरी शोभा ऐसी शोभा दा मालक है, ते इस करके
अवर न जाना दूजा कोई,
गुरमुखा ने तेरे बिना दूजा दूसरा होर कोई भी नहीं जाना जानना कीता।
एक अंकार वसै मन पावे,
जो एक अंकार एक अकाल पुरख ते ओ वाहिगुरु है, हे एक अंकार मतलब एक अंकार एक अकाल पुरख, हे वाहिगुरु तू उस दे मन विच वसे वसदा है, अते भावे पाउंदा है, चंगा लगदा है।
होमे गर्भ गवाए दा,
जिदे अंदरों देह दी होमे हंगता ममता ते गुणा दा गर्भ अहंकार गवाए दा गवाउणा करदा है, नाश कर देंदा है।
अमृत पिया सतगुर दिया,
जिसने सतगुरां दे नाम अमृत नू पिया पीना कीता, उसने गुरां तों अमृत नाम नू प्राप्त पिया पीना कीता है।
अवर न जाना दुआ तिया,
वो अवर होर किसे दुआ तिया दूजे तीजे नू जाना जानदा ही नहीं, ओ अवर अस्थान विच दुआ दवै ते तिया तीन गुणा की उपासना करनी नहीं जानदा। बा दुआ जो भाव इस्लाम विच खुदा ते पैगंबर मन्ने न, दो मन्ने न, दुआ हो गया। ईसाइया ने तीन मन्ने है, भाव के रूह मुकद्दस ते ईसा पैगंबर मने है, वो इस भेद भिन्नता नू नहीं जानदा। दुआ तिया अग्ञान दियां दो अपाना पात शक्ति है, सत्तुआ पात शक्ति है, ते ओ बखेव शक्ति आदि अवर्ण शक्तियां वाले अग्ञान नू नहीं जानदा, तिन्ना गुणा दे सुभाव नू भी नहीं जानदा।
एको एक सो अपर परंपर,
ते गुरमुखा नू एक निश्चय बच जांदा है कि सो ओ अपर उरे रहण वाली प्रकृति दे परंपर पारावार तो रहत प्रभु, ओ परमेश्वर एको जानी एको एक इको एक आप ही है।
परख खजाना पाएदा,
ओ जीवां दी करनी परख पछाण करके अपने स्वरूप रूपी खजाने भंडारे विच पाएदा पाउंदा है।
ज्ञान ध्यान सच गहर गंभीरा,
हे सच्चे प्रभु तेरे निर्गुण स्वरूप दा ज्ञान भी गहर डूंगा है, गहरा है, ते इस करके दे गहर ते गंभीरा निरहल, गंभीर निरहल है, इस प्रकार सरगुण स्वरूप दा ध्यान भी ओ गंभीरा, क्योंकि गहर दा अर्थ भी डूंगा हुंदा है, गंभीर दा अर्थ भी डूंगा हुंदा है, एक दा बन गया ना डूंग्या तो डूंगा, गहर गंभीरा तेरा सच्चा स्वरूप डूंग्या तो डूंगा है, जां फिर तेरा ज्ञान रूपी गहर ए भी गहरा है डूंगा है निरहल है, ते सरगुण स्वरूप रूपी ध्यान भी तेरा गंभीरा ए भी डूंगा है।
कोई ना जाने तेरा चीरा,
तेरा हुक्म संसार रूपी चीरा वस्त्र कोई भी नहीं जाने जान सकदा महाराज।
जेती है तेती तुद जाचे,
हे प्रभु जी जिन्नी भी सृष्टि पैदा कीती हुई है तेती उतनी ही तुद तेरे पासों दाता नू जाचे मंगदी है, सारे तेरे कोल ही मंगदे हन।
कर्म मिला सो पाएदा,
पर जिन्हों तेरी कर्म बख्शी हो जाती है, मेहर की दृष्टि मिले मिलती है, ओ ही तेरिया दातां नू पाएंदा प्राप्त करदा है।
कर्म धर्म सच हाथ तुम्हारे,
हे सचे प्रभु जीवां दे कर्म धर्म आदि तुम्हारे तेरी हुक्म रूपी हाथ दे विच हन।
ये परवाह अखुट भंडार,
हे बेप्रवाह बेमोहताज प्रभु तेरे बख्शन रूपी अखुट ना मुकण वाले भंडारे खजाने ऐसे हन, संतां दे रिदे संत रिदा भंडार ए भी अखुट भंडारे हन तेरे जस दे।
तू दयाल कृपाल सदा प्रभ,
हे परमेश्वर तू सदा ही हमेशा दयालु है, दया दा घर है, कृपालु है, कृपा दा घर स्वरूप है, ऐसा है तो
आप ही मेल मिलाए दा
आप ही गुरां दे स्वरूप विच मेल मेल के आप दे विच मिलाए दा मिला लैंदा है। जिन्हां नूं गुरु दे मेल विच मिला दिता ओ फिर गुरु तेरे मेल विच मिला देंदे है। आप ही तुम पद दे लख अर्थ दे मेल विच मिला के तत् पद दे लख अर्थ विच मेल लैंदा है।
आपे देख दिखावै आपे
हे परमेश्वर तू आप ही सबना दे करतबा नूं पापां पुन्नां नूं देख वेखण वाला है। आप ही ब्रह्म बेत्यां नूं गुरु रूप होके अपने स्वरूप दिखावे दिखा देंदा है।
आपे थाप उथापे आपे
तू आप ही संसार नूं उत्पत करके आप ही स्थित करन वाला है ते आप ही उथापे पुट के नाश करन वाला है। आप ही गुरमुखां दे हिरदे शुभ गुणा नूं थाप के आप ही अशुभ गुणा नूं नाश करन वाला है।
आपे जोड़ विछोड़े करता
हे करता रचनहार प्रभु तू आप ही पूर्वले संजोगां करके जीवां नूं जोड़ जोड़ जानी मिलाप करवाउणा है। आप ही विछोड़े विछोड़दा है पाप किए मार के जीवां दा जीवाउण वाला है। अगे पढ़ दो
आपे मार जीवाएदा
ते आप ही मार के जीवाएदा जीवंदा करन वाला है। आप ही शब्द विच सुरत नूं जोड़ के जमण मरण वालों विछोड़ा पा देंदा है ते आप ही अधिकारियां नूं जीवित भाव वालों मार के अपने स्वरूप विच जीवंदा कर देंदा है।
जेती है तेती तुद अंदर
हे प्रभु जेती जिन्नी सारी सृष्टि है ना तेती उतनी ही तुद तेरे हुक्म दे अंदर विच है। हुक्मे अंदर सब को बाहर हुक्म ना कोई तेरे हुक्म तो बाहर नहीं है कोई भी भाव तेरी ही संकल्प च रखी हुई है।
देख है आप बैस बिज मंदर
तू अपने बिज मंदर पक्के महल सचखंड दे विच हिरदिया रूपी बैस बैठ के आप ही सब दी क्रिया करतूतां नूं देख रहा है। सब ना उपर नजर प्रभ तेरी किसे थोरी किसे है कनेरी किते थोड़ी ओ कर्मां दे अनुसार किते बहुती है पर नजर सारयां दे उते है तेरी महाराज ऐसा तू है।
नानक साच कह बेनंती
सतगुरु साहब जी कथन करदे हन कि मैं साच निश्चय करके एक सच्ची बेनंती अरजोई प्रार्थना करदा हां कह कहिंदा हां महाराज
हर दर्शन सुख पाए दा।
प्रार्थना की है अरजोई की है कहिंदे ए है कि हर प्रभु तेरा दर्शन दीदार करके जिग्यासुआं दा मन सुख पाएंदा प्राप्त करदा है। जो तेरा दर्शन करदे न ओ तेरे सुख स्वरूप नूं पा लैंदे हन। बिनमंत नानक दर्स प्यासे मिल दर्शन सुख सारा दर्स तेरे की प्यास मन लागी जिन्हां नूं तेरे दर्शन दी प्यास लगी है ते उन्हां नूं महाराज प्यास दर्शन दे के बुझा दिंदे प्यास जिवें धन्ने नूं मिले प्रतख गुसाइयां धन्ना बड़भागा दर्शन देख जीवां गुर तेरा पूर्ण करम होए प्र मेरा। अज 10 मिनट पहला सासनी समाप्ति हुंदी है ते कल नूं जां परसों नूं इह तुसीं बाद च फैसला कर लेना भी दो दिन कथा जिहड़ी है 15 मिनट पहला शुरू होया करेगी समाप्ति इसे टाइम होया करेगी जिहड़ा 7:30 दा समां रख्या होया है सिर्फ दो दिन तां कि कथा उस पड़ा ते आ जाए जिथे आपां इस महीने दे अखीर दे विच लियाउणी चाहुंदे हां। इस करके विचार आओ इत्थे समाप्ति है जी ਭੁੱਲਾਂ ਚੁੱਕਾਂ ਦੀ ਸਤਿਗੁਰੁ ਖਿਮਾ ਕਰਨ
ਜੇਤੀ ਹੈ ਤੇਤੀ ਤੁਦ ਅੰਦਰ ਦੇਖੈ
ਆਪ ਬੈਸ ਬਿਜ ਮੰਦਰ ਨਾਨਕ ਸਾਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।